दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम उन द्वादस गुरिंद को मेरी है परना। परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है। धीर मन नूं छेहे मसंद ने सलाह दिती है कि राम राय दे नाल मिलाप कर। राम राय दे आख्या जदों बादशाह तेग बहादुर नूं दिल्ली लै जाएगा जां उत्थे करामात दिखाउणी पवेगी। जे ऐसा कम ना कीता जां बादशाह मरवा देगा तेग बहादुर नूं ते जां फिर कैद दे विच कर देगा। जदों दोवां गल्लां दे विचों एक भी गल पूरी होगी ते फिर गुरु तू ही है, सारियां संगतां तेनूं गुरु मन के तेरे चरणा दे विच पेटावां अर्पण करनगे। इथों तक कथा पहुंच चुकी सी, अज इथों अगे मैं प्रारंभ करदा।
एह उपाय अब जान्यो पर जिसते निज शत्रु पर हरे।
सिंहा मसंद धीर मल नूं कहिंदा कि इह जिहड़ा यतन है हुण सानू करना पवेगा। इस यतन नूं करन दे नाल तेरा जिहड़ा शत्रु है तेग बहादुर ओह दूर हो जाएगा।
सुनत धीर मल आनंद उमाहा साध साध सो दुष्ट सराहा।
ग्रंथाकार भाई संतोख सिंह जी लिखदे ने शीहे दिया गल्लां नूं सुन के धीरमल बहुत ही ज्यादा खुश होया। कहिंदा शाबाश शाबाश, दुष्ट नूं शाबाश दे के उसने बड़ी शलाघा कीती धीरमल ने मसंद दी।
होण हार तैं बात बखानी तैं पहुंचे होए निश्चय हानी।
तीरमल मसंद नूं कहिंदा कि तू होण वाली जिहड़ी गल है ओही आखी है, भाव कि इसे तरह होवेगा जिवें तू आख्या है। जदों तेग बहादुर दिल्ली पहुंचेगा निश्चित रूप दे विच तेग बहादुर दी हानी है, ओनू घट है।
संत सै करे ते मरवाए किमहु किस ते त्रास ना पाए।
तीरमल कहिंदा है मसंद नूं के तू ठीक कह रहे है, सैकड़े ही ऐसे संत साधु महात्मा ने जिन्हां नूं औरंगजेब ने मरवा दिता क्योंकि ओह किसे साधु पीर महात्मा दे डर नूं बादशाह धारण नहीं करदा।
मोर भतीजा अजमत पारी हम पर बने क्यों ना उपकारी।
दूसरी तरफ मेरा जिहड़ा भतीजा है भाव के राम राय ओह करामाता दे विच बड़ा बली है, इस करके ओह क्यों ना साडे उत्ते उपकार करेगा, भाव के राम राय भी साडी सहायता जरूर करेगा।
एक तो हम पर है आसान दूजे तिस को पीर पर जान।
ਛੇਹੇ ਮਸੰਦ ਨੂੰ ਧੀਰਮਲ ਕਹਿੰਦਾ ਹੈ। ਇੱਕ ਪਾਸੇ ਤੇ ਸਾਡੇ ਉੱਤੇ ਰਾਮ ਰਾਏ ਦਾ ਅਹਿਸਾਨ ਹੋਵੇਗਾ ਕਿ ਸਾਡੀ ਗੱਲ ਨੂੰ ਉਹ ਮੰਨੇਗਾ, ਤੇ ਦੂਸਰੇ ਪਾਸੇ ਜਿਵੇਂ ਦਾ ਮੇਰਾ ਵੈਰੀ ਹੈ ਤੇਗ ਬਹਾਦਰ, ਇਸੇ ਤਰੀਕੇ ਦੇ ਨਾਲ ਉਹ ਰਾਮ ਰਾਏ ਦਾ ਵੀ ਤੇ ਵੈਰੀ ਹੀ ਹੋਇਆ। ਜੇ ਜਗ ਗੁਰਤਾ ਇਨ ਬਿਦਤਾਈ, ਰਾਮ ਰਾਏ ਲਗਤਾ ਕੋ ਪਾਈ। ਧੀਰਮਲ ਕਹਿੰਦਾ ਹੈ ਕਿ ਜੇ ਗੁਰਿਆਈ ਦੇ ਉੱਤੇ ਇਹ ਬੈਠ ਕੇ ਪ੍ਰਗਟ ਹੋਇਆ ਹੈ, ਇਸ ਗੱਲ ਦੇ ਵਿੱਚ ਰਾਮ ਰਾਏ ਦਾ ਵੀ ਛੋਟਾਪਣ ਹੈ, ਉਹ ਵੀ ਛੋਟਾ ਹੋ ਗਿਆ। ਨਿਤ ਪ੍ਰਤੀਦਰ ਬਹਾਜ਼ਾਰੋ ਜੋਏ, ਹਮਰੋ ਇਹ ਲੇਤ ਹੈ ਸੋਏ। ਦਿਨ ਪ੍ਰਤੀਦਿਨ ਜਿਹੜੀ ਮਾਇਆ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਉਹ ਅਰਪਣ ਹੁੰਦੀ ਹੈ, ਉਹ ਜਾਂ ਮੇਰੀ ਹੈ ਤੇ ਜਾਂ ਫਿਰ ਰਾਮ ਰਾਏ ਦੀ। ਰਾਮ ਰਾਏ ਹਮ ਏਕੋ ਹੈ, ਹਾਣ ਲਾਭ ਦੋਨੋ ਸਮ ਲਹਿ। ਰਾਮ ਰਾਏ ਤੇ ਮੈਂ ਇੱਕੋ ਹੀ ਹਾਂ, ਸਾਡੀ ਹਾਨੀ ਤੇ ਸਾਡਾ ਲਾਭ ਸਾਨੂੰ ਇੱਕੋ ਜਿਹਾ। ਯਾਂ ਤੇ ਲਿਖੋ ਭਲੀ ਬਿਦ ਪਾਤੀ, ਤੂੰ ਕਿਮ ਬੈਠਿਓ ਸੀਤਲ ਛਾਤੀ। ਇਸ ਕਰਕੇ ਧੀਰਮਲ ਕਹਿੰਦਾ ਹੈ ਮਸੰਦ ਨੂੰ ਕਿ ਤੂੰ ਰਾਮ ਰਾਏ ਦੇ ਵੱਲ ਹੁਣ ਭਲੀ ਪ੍ਰਕਾਰ ਦੇ ਨਾਲ ਇੱਕ ਚਿੱਠੀ ਲਿਖ, ਜਿਸ ਚਿੱਠੀ ਦੇ ਵਿੱਚ ਲਿਖ ਤੂੰ ਕਿਵੇਂ ਬੈਠਿਓ ਸੀਤਲ ਛਾਤੀ। ਰਾਮ ਰਾਏ ਨੂੰ ਲਿਖ ਕਿ ਤੂੰ ਠੰਡੀ ਛਾਤੀ ਕਰਕੇ ਕਿਉਂ ਬੈਠਾ ਹੈ ਦਿੱਲੀ ਦੇ ਵਿੱਚ। ਛਤਰ ਸ਼ਰੀਕ ਹਮਾਰ ਤੁਮਾਰੋ, ਵਧਤ ਜਾਤ ਦਿਨ ਪ੍ਰਤੀ ਅਤ ਭਾਰੋ। ਲਿਖ ਪੱਤਰਿਕਾ ਦੇ ਵਿੱਚ ਕਿ ਜਿਹੜਾ ਸ਼ਤਰੂ ਸ਼ਰੀਕ ਹੈ ਉਹ ਤੇਰਾ ਵੀ ਹੈ ਤੇ ਮੇਰਾ ਵੀ ਹੈ, ਉਹ ਤੇ ਦਿਨ ਪ੍ਰਤੀ ਦਿਨ ਵੱਧਦਾ ਜਾਂਦਾ ਹੈ। ਬਿਨ ਟਾਰੇ ਇਸ ਕਿਮ ਬਣ ਆਵੇ, ਜਿਸ ਤੇ ਮਹਿਮਾ ਮਹਿਮਾ ਜਾਵੇ। ਇਸ ਨੂੰ ਟਾਲਣ ਤੋਂ ਬਗੈਰ ਕਿਸ ਤਰੀਕੇ ਦੇ ਨਾਲ ਕੰਮ ਸੌਰ ਸਕਦਾ ਹੈ। ਜਿਸ ਤੇ ਮਹਿਮਾ ਮਹਿਮਾ ਜਾਵੇ, ਭਾਵ ਕੇ ਜਿਸ ਸ਼ਰੀਕ ਕਰਕੇ ਸਾਡੀ ਮਹਿਮਾ ਪ੍ਰਿਥਵੀ ਦੇ ਵਿੱਚ ਨਾਸ਼ ਹੋ ਰਹੀ ਹੈ। ਇਤਿਆਦਿਕ ਮਿਲ ਮੰਤਰ ਵਿਚਾਰਾ, ਗੋਰੀ ਉਪਕਾਰ ਨਾ ਹੋਰ ਕੁਛ ਧਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰਮਲ ਨੇ ਤੇ ਉਹਦੇ ਮਸੰਦ ਸ਼ੀਹੇ ਨੇ ਮਿਲ ਕੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ, ਇਸ ਤਰ੍ਹਾਂ ਦਾ ਮਤਾ ਪਕਾਇਆ ਹੈ, ਗੋਰੀ ਉਪਕਾਰ ਨਾ ਹੋਰ ਕੁਛ ਧਾਰਾ। ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਧੀਰਮਲ ਦੇ ਉੱਤੇ ਉਪਕਾਰ ਕੀਤੇ ਨੇ ਉਹਨਾਂ ਨੂੰ ਰਤਾ ਵੀ ਚੇਤੇ ਨਾ ਕੀਤਾ। ਲੋਭ ਗ੍ਰਸੇ ਮਾਇਆ ਮਦ ਚਰਿਓ, ਚਿਤਵਨ ਕਲ ਮਲ ਕੋ ਚਿਤ ਕਰਿਓ। ਭਾਵ ਕੇ ਲੋਭ ਦੇ ਵਿੱਚ ਗ੍ਰਸਿਆ ਹੋਇਆ ਹੈ ਧੀਰਮਲ, ਤੇ ਮਾਇਆ ਦਾ ਜਿਹੜਾ ਮਦ ਹੈ, ਮਾਇਆ ਦਾ ਭਾਵ ਕੇ ਜਿਹੜਾ ਨਸ਼ਾ ਹੈ, ਇਹਨੂੰ ਚੜਿਆ ਹੋਇਆ। ਚਿਤਵਨ ਕਲ ਮਲ ਕੋ ਚਿਤ ਕਰਿਓ, ਭਾਵ ਕੇ ਪਾਪ ਕਰਨ ਦੇ ਵੱਲ ਆਪਣੇ ਚਿੱਤ ਨੂੰ ਜੋੜਿਆ ਹੈ। ਸੰਪਾਦਕ ਜੀ 2-4 ਸਤਰਾਂ ਲਿਖਦੇ ਨੇ, ਸੰਪਾਦਕ ਜੀ ਲਿਖਦੇ ਨੇ, ਆਮ ਕਹਾਵਤ ਹੈ ਕਿ ਲੋਭ ਪਾਪਾਂ ਦਾ ਮੂਲ ਹੈ। ਧੀਰ ਮਲ ਦੀ ਜਾਣ ਬੁੱਝ ਕੇ ਮਤ ਪਾਪਾਂ ਦੇ ਵਿੱਚ ਪ੍ਰਵਿਰਤ ਹੋ ਰਹੀ ਹੈ, ਗੁਰਿਆਈ ਨੂੰ ਐਸ਼ਰਜ ਸਮਝ ਰਿਹਾ ਹੈ। ਹਾਲਾਂਕਿ ਇਹ ਭਾਰੀ ਜ਼ਿੰਮੇਵਾਰੀ ਹੈ, ਜਿਸ ਨੂੰ ਅਨੁਭਵ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਅੰਗੀਕਾਰ ਨਹੀਂ ਸਨ ਕਰਦੇ। ਉਹਨਾਂ ਨੇ ਅੰਤ ਦੇ ਵਿੱਚ ਇਸ ਨੂੰ ਆਪਣੇ ਤੇ ਸਤਿਗੁਰੂ ਪਿਤਾ ਤੇ ਸਤਿਗੁਰੂ ਹਰਿਕ੍ਰਿਸ਼ਨ ਜੀ ਅਤੇ ਪਰਮੇਸ਼ਰ ਜੀ ਵੱਲੋਂ ਲਾਇਆ ਗਿਆ ਫਰਜ਼ ਸਮਝ ਕੇ ਅੰਗੀਕਾਰ ਕੀਤਾ ਸੀ। ਲੋਭੀ ਧਨ ਪਿੱਛੇ ਮਰ ਰਹੇ ਹਨ ਤੇ ਆਪ ਆਏ ਧਨ ਨੂੰ ਪਰਉਪਕਾਰ ਦੇ ਲੇਖੇ ਦੇ ਉੱਤੇ ਲਾ ਰਹੇ ਹਨ। ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਰੂਹਾਨੀ ਸ਼ਕਤੀ ਹੈ। ਰੂਹਾਨੀ ਰੰਗ ਜਗਤ ਨੂੰ ਉਹ ਮਾਇਆ ਖਰਚ ਕੇ ਬਣਾ ਰਹੇ ਨੇ, ਇਹ ਸੰਪਾਦਕ ਜੀ ਲਿਖਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਨੂੰ ਸਮਾਪਤ ਕੀਤਾ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਧੀਰਮਲ ਪਾਤੀ ਲਿਖੀ ਕਰੀ ਤਾਰੀਫ ਉਦਾਰ, ਸਭ ਉਪਮਾ ਕੇ ਉਚਿਤ ਹੋ ਸੁਣ ਸੁਤ ਬਰਖੁਰਦਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰਮਲ ਨੇ ਚਿੱਠੀ ਲਿਖੀ ਹੈ ਰਾਮ ਰਾਏ ਦੇ ਵਾਲੇ, ਜਿਹਦੇ ਵਿਚ ਰਾਮ ਰਾਏ ਦੀ ਬੜੀ ਤਾਰੀਫ ਲਿਖੀ ਹੈ। ਲਿਖਿਆ ਹੈ ਚਿੱਠੀ ਦੇ ਵਿਚ ਕਿ ਸਾਰੀ ਉਪਮਾ ਦੇ ਹੇ ਰਾਮ ਰਾਏ ਤੂੰ ਯੋਗ ਹੈ, ਹੇ ਬਰਖੁਰਦਾਰ ਪੁੱਤਰਾ ਸੁਣ।
ਮੋਹ ਅਨਜ ਸ੍ਰੀ ਗੁਰੂ ਹਰਿ ਰਾਏ ਤੇ ਜੇ ਛਟ ਸੁਤ ਗੁਣ ਸਮੁਦਾਏ।
ਧੀਰਮਲ ਨੇ ਲਿਖਿਆ ਹੈ ਕਿ ਮੇਰੇ ਛੋਟੇ ਭਰਾ ਹਰ ਰਾਏ ਜੀ ਦਾ ਤੂੰ ਵੱਡਾ ਸੁਪੁੱਤਰ ਹੈ ਤੇ ਤੂੰ ਬਹੁਤ ਜ਼ਿਆਦਾ ਗੁਣਸ਼ਾਲੀ।
ਤੁਰ ਕੇ ਸ਼ਰ ਕੋ ਬਸ ਕਰ ਲੀਨਾ ਜਗ ਮੈਂ ਬਿਦ ਤਿਉ ਅਜ਼ਮਤ ਪੀਨਾ।
ਬਾਦਸ਼ਾਹ ਔਰੰਗਜ਼ੇਬ ਨੂੰ ਤੂੰ ਆਪਣੇ ਵਸ ਦੇ ਵਿਚ ਕੀਤਾ ਹੋਇਆ, ਇਸ ਤਰ੍ਹਾਂ ਦਾ ਕੰਮ ਕਰਕੇ ਤੂੰ ਆਪਣੀਆਂ ਕਰਾਮਾਤਾਂ ਨੂੰ ਬਹੁਤ ਜ਼ਿਆਦਾ ਫੈਲਾਇਆ।
ਤੋ ਸਮੇ ਅਪਰ ਨਹੀਂ ਜਗ ਕੋਈ ਇਤੀ ਸ਼ਕਤ ਕਿਤ ਪਈਅਤ ਸੋਈ।
ਲਿਖਿਆ ਹੈ ਧੀਰਮਲ ਨੇ ਰਾਮ ਰਾਏ ਦੇ ਵੱਲ ਕਿ ਤੇਰੇ ਸਮਾਨ ਦੁਨੀਆਂ ਦੇ ਉੱਤੇ ਹੋਰ ਕੋਈ ਵੀ ਨਹੀਂ, ਭਾਵ ਕਿ ਦੁਨੀਆਂ ਦੇ ਉੱਤੇ ਹੋਰ ਕਿਹੜਾ ਐਸਾ ਹੋ ਸਕਦਾ ਕਿ ਜਿਹਦੇ ਵਿਚ ਤੇਰੇ ਜਿੰਨੀਆਂ ਸ਼ਕਤੀਆਂ ਹੋਣ।
ਤੋ ਪਿਤ ਜੈਸੇ ਅਣਜ ਹਮਾਰਾ ਤਿਨ ਹੀ ਸਮ ਮੈਂ ਤੋਹੇ ਨਿਹਾਰਾ।
ਧੀਰਮਲ ਲਿਖਦਾ ਹੈ ਕਿ ਤੇਰਾ ਪਿਤਾ ਜਿਸ ਤਰ੍ਹਾਂ ਮੇਰਾ ਛੋਟਾ ਭਰਾ ਸੀ, ਮੈਂ ਆਪਣੇ ਛੋਟੇ ਭਰਾ ਦੀ ਤਰ੍ਹਾਂ ਹੀ ਤੈਨੂੰ ਭਤੀਜੇ ਨੂੰ ਦੇਖਦਾ।
ਗੁਰਤਾ ਵਸਤ ਹਮਾਰ ਤੁਮਾਰੀ ਸਭ ਕਾਰਨ ਤੇ ਲੱਖ ਅਧਿਕਾਰੀ।
ਇਸ ਕਰਕੇ ਚਿੱਠੀ ਦੇ ਵਿਚ ਧੀਰਮਲ ਨੇ ਲਿਖਿਆ ਹੈ ਕਿ ਜਿਹੜੀ ਗੁਰਿਆਈ ਦੀ ਵਸਤੂ ਹੈ ਉਹ ਜਾਂ ਤੇਰੀ ਬਣਦੀ ਹੈ ਤੇ ਜਾਂ ਮੇਰੀ ਬਣਦੀ ਹੈ, ਕਿਉਂਕਿ ਅਸੀਂ ਦੋਵੇਂ ਹੀ ਅਧਿਕਾਰੀ ਹਾਂ ਗੁਰਿਆਈ ਦੇ।
ਤੇਗ ਬਹਾਦਰ ਦੂਰ ਬਡੇਰੀ ਕਿਮ ਗੁਰ ਬੈਠਿਓ ਇਸ ਬੇਰੀ।
ਲਿਖਿਆ ਹੈ ਚਿੱਠੀ ਦੇ ਵਿਚ ਕਿ ਜਿਹੜਾ ਤੇਗ ਬਹਾਦਰ ਹੈ ਉਹ ਤੇ ਬਹੁਤ ਹੀ ਦੂਰ ਹੈ। ਇੱਥੇ ਕਹਿਣ ਤੋਂ ਭਾਵ ਹੈ ਕਿ ਦੋ ਪੀੜ੍ਹੀਆਂ ਉੱਪਰ ਹੋਣ ਤੇ ਦੂਰ ਹਨ ਗੁਰਿਆਈ ਤੋਂ, ਕਿਉਂਕਿ ਸਤਿਗੁਰੂ ਤੇਗ ਬਹਾਦਰ ਦੀ ਪੀੜ੍ਹੀ ਉੱਚੀ ਹੈ, ਅਗਲੀ ਪੀੜ੍ਹੀ ਤੋਂ ਜਾ ਕੇ ਗੁਰਿਆਈ ਫੇਰ ਪਰਤੀ ਹੈ ਤੇ ਕਹਿੰਦਾ ਹੈ ਕਿ ਗੁਰਿਆਈ ਦੇ ਅਧਿਕਾਰੀ ਤੇ ਅਸੀਂ ਹਾਂ।
ਤੇਗ ਬਹਾਦਰ ਦੂਰ ਬਡੇਰੀ ਭਾਵ ਕੇ ਪੀੜ੍ਹੀ ਕਰਕੇ ਇਹ ਉੱਚੇ ਨੇ,
ਇਸ ਕਰਕੇ ਗੁਰਿਆਈ ਪਰਤ ਕੇ ਉੱਥੇ ਦੂਸਰੀ ਪੀੜ੍ਹੀ ਦੇ ਵਿਚ ਕਿਵੇਂ ਜਾ ਸਕਦੀ ਹੈ।
ਕਿਮ ਗੁਰ ਬਣ ਬੈਠੇ ਹੋ ਸਵੇਰੀ, ਕਿਹੜੇ ਅਧਿਕਾਰ ਦੇ ਨਾਲ ਤੇਗ ਬਹਾਦਰ ਗੁਰੂ ਬਣ ਕੇ ਬੈਠੇ। ਚਿਤ ਮੈਂ ਕਿਉਂ ਨਾ ਚਿੰਤ ਕੋਠਾਨ ਮਹਿਮੈ ਮਹਿਮਾ ਮਹਿਤੀ ਹਨ।
ਲਿਖਿਆ ਧੀਰਮਲ ਨੇ ਚਿੱਠੀ ਦੇ ਵਿਚ ਕਿ ਚਿੱਤ ਦੇ ਵਿਚ ਸ਼ਾਂਤੀ ਨੂੰ ਧਾਰਨ ਕਰਕੇ ਤੂੰ ਕਿਉਂ ਬੈਠਾ ਹੈ, ਕਿਉਂਕਿ ਮਹਿਮੈ ਮਹਿਮਾ ਮਹਿਤੀ ਹਨ। ਕਹਿਣ ਤੋਂ ਭਾਵ ਹੈ ਕਿ ਪ੍ਰਿਥਵੀ ਤੇ ਮਹਿਮਾ ਸਾਡੀ ਬੜੀ ਹਾਨ ਕਰਦਾ ਹੈ ਤੇਗ ਬਹਾਦਰ।
ਦਰਬ ਹਜ਼ਾਰੋਂ ਰੋਜ ਸੰਭਾਰੈ ਬਾਡਿਆ ਸ਼ਰਜ ਆਪਣੋ ਧਾਰੈ।
ਹਜ਼ਾਰਾਂ ਦੀ ਗਿਣਤੀ ਦੇ ਵਿਚ ਰੋਜ ਜਿਹੜੀ ਮਾਇਆ ਆਉਂਦੀ ਹੈ ਤੇਗ ਬਹਾਦਰ ਉਸ ਨੂੰ ਸਾਂਭਦਾ, ਜਿਸ ਦੇ ਕਾਰਨ ਉਹਦੇ ਐਸ਼ਰਜ ਦੇ ਵਿਚ ਵਾਧਾ ਹੋ ਰਿਹਾ।
ਸ਼ਾਹ ਨਿਕਟ ਬੁਲਵਾਵਣ ਠਾਨੋ ਜਿਉ ਕਿਉ ਕਰ ਸ਼ਤਰੂ ਤਹਿ ਹਨੋ।
ਲਿਖਿਆ ਰਾਮ ਰਾਏ ਨੂੰ ਧੀਰਮਲ ਨੇ ਚਿੱਠੀ ਦੇ ਵਿਚ ਕਿ ਬਾਦਸ਼ਾਹ ਦੇ ਕੋਲ ਜਾ ਕੇ ਉਥੇ ਕਹਿ ਕੇ ਬਾਦਸ਼ਾਹ ਨੂੰ ਤੇਗ ਬਹਾਦਰ ਨੂੰ ਦਿੱਲੀ ਜਿਵੇਂ ਨਾ ਕਿਵੇਂ ਕਰਕੇ ਬੁਲਾ ਤੇ ਫਿਰ ਜਿਵੇਂ ਨਾ ਕਿਵੇਂ ਕਰਕੇ ਵੈਰੀ ਤੇਗ ਬਹਾਦਰ ਨੂੰ ਉਥੇ ਖਤਮ ਕਰ ਦੇ।
ਕਰੇ ਜਤਨ ਮੈਂ ਸਾਰੇ ਉਹਨਾਂ ਕੋਈ ਬਚਿਓ ਸੰਘਾਰਨ ਸਭ ਤੇ ਸੋਈ।
ਇਹ ਵੀ ਲਿਖਿਆ ਹੈ ਧੀਰਮਲ ਨੇ ਚਿੱਠੀ ਦੇ ਵਿਚ ਕਿ ਮੈਂ ਬਹੁਤ ਜ਼ਿਆਦਾ ਯਤਨ ਕੀਤੇ ਪਰ ਮੇਰਾ ਕੋਈ ਵੀ ਯਤਨ ਕਾਮਯਾਬ ਸਿੱਧ ਨਹੀਂ ਹੋਇਆ।
ਬਚਿਓ ਸੰਘਾਰਨ ਸਭ ਤੇ ਸੋਈ,
ਭਾਵ ਕੇ ਸਾਰੇ ਮਾਰਨ ਦੇ ਯਤਨਾਂ ਤੋਂ ਇਹ ਤੇਗ ਬਹਾਦਰ ਬਚ ਗਿਆ, ਅਸੀਂ ਇਹਨੂੰ ਮਾਰ ਨਹੀਂ ਸਕੇ।
ਯਾ ਤੇ ਸੁਧ ਤੋਂ ਨਿਕਟ ਪਠਾਈ ਬਣ ਆਵੇ ਅਬ ਕਰਨ ਉਪਾਈ।
ਇਸ ਕਰਕੇ ਤੇਰੇ ਤੱਕ ਮੈਂ ਸਾਰੀ ਖਬਰ ਚਿੱਠੀ ਲਿਖ ਕੇ ਪਹੁੰਚਾਈ ਹੈ, ਬਣ ਆਵੇ ਕਬ ਕਰਨ ਉਪਾਈ, ਭਾਵ ਕੇ ਹੁਣ ਇਹ ਯਤਨ ਕਰਨਾ ਸਾਨੂੰ ਚਾਹੀਦਾ।
इम लिख दूत पठावन की ना जान्यो रे पोहे प्राण बहिना।
कवि संतोख सिंह जी लिखते ने इस तरह की चिट्ठी लिखी है धीरमल ने दूत दे हाथ दे विच चिट्ठी नू फड़ाया है ते फेर भेज दिता दूत नू दिल्ली दे वल के चिट्ठी जाके राम राय नू दे देवे। कवि जी लिखते ने रिप होए प्राण बहीना मन दे विच सोचा है धीरमल ने कि मेरा वैरी हुण प्राणा तो सखना हो जाएगा भाव के मारिया जाएगा।
बहुत मोल को एक सिर पाओ वस्त अजायब अपर पठाओ।
नाले दूत नू चिट्ठी दे के तोरिया है नाले बहुत वड मुला एक सिरोपा भेजा है ते होर भी बहुत सारियां अजीब किस्म दियां जिहड़ियां चीजां से ओ भी भेजी।
दिल्ली में लेकर सो गयो राम राय टिग पहुंचत भयो।
दूत चिट्ठी नू लैके दिल्ली दे विच पहुंचया है ते फेर ओ राम राय दे कोल पहुंच गए।
बंधन ठान दीन पुन पाती अपर सुनाए कुशल बहो भांति।
दूत ने राम राय नू जाके नमस्कार कीती है फिर हाथ दे विच चिट्ठी फड़ाई है ते इस तो इलावा दूत ने धीरमल दी राजी खुशी दी खबर भी सुनाई।
राम राय तब खोलन कीन पठ कर सब मतलब को चीन।
राम राय ने चिट्ठी नू खोलिया है चिट्ठी नू पढ़िया है ते पढ़ के सारी चिट्ठी नू मतलब समझ गया कि धीरमल की कहना चाहुंदा।
धीरमल पा मोहे अधीन या ते कुछ कहरख मैलीन।
हुण धीरमल ने जिहड़ियां गल्लां लिखियां सी राम राय दे वास्ते ओ राम राय नू बड़ियां खुश करन वालियां सन। मन दे विच सोचदा है कि धीरमल ते मेरे अधीन हो गया है या ते कुछ हरक मैलेन इस करके राम राय चिट्ठी नू पढ़ के पहला थोड़ा खुश होया।
पुन चिंता चित बिखै उपाई गई अपर थल मैं बड़े आई।
ते फिर राम राय दे मन दे विच चिंता पैदा हुई है कि जिहड़ी गुरियाई है ओ होर पीढ़ी दे विच चली गई।
प्रथम भयो उत्पात बिसाला दोहो दिशन जे श्राप कराला।
हुण राम राय पुरानी बीत चुकी वार्ता नू याद करदा है कि पहला बहुत ही ज्यादा उपद्रव पैदा होया दोहो दिशन जे श्राप कराला भाव के दोवां पासियां तों भयानक इक दूजे नू श्राप दिते गए। भाव है सतगुरु हरकृष्ण सच्चे पातशाह जी ने राम राय नू श्राप दिते सी ते इस तों पहला राम राय ने सतगुरु हरकृष्ण नू आख्या सी माता दा माल है इह श्राप दित्ता सी उन्हां गल्लां नू याद करदा है राम राय।
सब संगत मैं मोर खुटाई पित सत गुर पूरब बिदताई।
हुण राम राय सोचदा है कि सारी संगत दे विच मेरी जिहड़ी खुटियाई है ਇਹ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਪ੍ਰਗਟ ਕਰ ਦਿੱਤੀ ਸੀ ਕਿਉਂਕਿ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਵਚਨ ਕੀਤਾ ਸੀ ਕਿ ਰਾਮ ਰਾਏ ਬੇਮੁਖ ਹੈ ਉਹਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤੁਕ ਨੂੰ ਬਦਲਾਇਆ ਹੈ ਮੇਰੇ ਮੱਥੇ ਨਾ ਲੱਗੇ। ਸੋਚਦਾ ਹੈ ਕਿ ਮੈਨੂੰ ਤੇ ਪਹਿਲਾਂ ਹੀ ਧੱਕਿਆ ਹੋਇਆ ਹੈ ਮੇਰੇ ਪਿਤਾ ਸਤਿਗੁਰੂ ਨੇ।
ਸ੍ਰੀ ਹਰਿ ਕ੍ਰਿਸ਼ਨ ਬਹੁਰ ਪਰ ਲੋਕ ਜਿਸ ਤੇ ਸਭ ਕੁਟੰਬ ਮੈਂ ਸ਼ੋਕ।
ਕਹਿੰਦਾ ਮੈਂ ਸ਼ਰਾਬ ਦਿੱਤਾ ਤੇ ਸ੍ਰੀ ਹਰਿ ਕ੍ਰਿਸ਼ਨ ਦਾ ਪ੍ਰਲੋਕ ਗਮਨ ਹੋਇਆ ਜਿਸ ਕਰਕੇ ਸਾਰੇ ਪਰਿਵਾਰ ਦੇ ਵਿੱਚ ਬੜਾ ਸੋਗ ਵਿਆਪਿਆ।
ਮੋਹ ਕੋ ਬੁਰਾ ਜਗਤ ਠਹਿਰਾਇਓ ਅਬੈ ਅਪਰ ਉਤਪਾਤ ਉਠਾਇਓ।
ਕਹਿੰਦਾ ਕਿ ਸਾਰਾ ਜਗਤ ਮੈਨੂੰ ਦੋਸ਼ੀ ਤੇ ਬੁਰਾ ਸਮਝਦਾ ਹੈ ਅਬੈ ਅਪਰ ਉਤਪਾਤ ਉਠਾਇਓ ਤੇ ਹੁਣ ਇਹ ਜਿਹੜਾ ਉਤਪਾਤ ਮੈਨੂੰ ਉਠਾਉਣ ਦੇ ਵਾਸਤੇ ਕਹਿ ਰਿਹਾ ਹੈ ਧੀਰਮਲ।
ਹਵੈ ਜੈ ਹੈ ਕੁਛ ਤੇ ਕੁਛ ਔਰ ਮਹਾ ਕਲੰਕਤ ਕਹਿ ਸਭ ਠੌਰ।
ਹੁਣ ਰਾਮ ਰਾਏ ਵਿਚਾਰਦਾ ਹੈ ਕਿ ਜੇ ਧੀਰਮਲ ਦੇ ਆਖੇ ਲੱਗ ਕੇ ਮੈਂ ਐਸਾ ਕੰਮ ਕੀਤਾ ਤੇ ਫੇਰ ਪਤਾ ਨੀ ਕੀ ਦਾ ਕੀ ਹੋ ਜਾਏਗਾ। ਮਹਾਂ ਕਲੰਕਤ ਕਹਿ ਸਭ ਠੌਰ, ਮੈਨੂੰ ਤੇ ਲੋਕੀ ਪਹਿਲਾਂ ਹੀ ਕਲੰਕ ਲਾ ਰਹੇ ਨੇ ਤੇ ਹੋਰ ਵੀ ਜਿਆਦਾ ਮੈਂ ਦੋਸ਼ੀ ਸਮਝਿਆ ਜਾਵਾਂ।
ਇਤਿਆਦਿਕ ਮਨ ਗਟੀ ਵਿਚਾਰ, ਕਹਾਂ ਕਰੋ ਮੈਂ ਯਤਨ ਸੁਧਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗਟੀਆਂ ਗਿਣਦਾ ਹੈ ਰਾਮ ਰਾਏ ਮਨ ਦੇ ਵਿਚ ਤੇ ਵਿਚਾਰ ਕਰਦਾ, ਕਹਾਂ ਕਰੋ ਮੈਂ ਯਤਨ, ਮੈਂ ਕੀ ਯਤਨ ਕਰਾਂ।
ਪਾਤੀ ਕੋਈ ਉੱਤਰ ਲਿਖ ਦੀਨੋ, ਤੁਮ ਹੋ ਬੜੇ ਸਕਲ ਵਿਦ ਚੀਨੋ।
ਸੋਚ ਵਿਚਾਰ ਕਰਨ ਤੋਂ ਬਾਅਦ ਫਿਰ ਧੀਰਮਲ ਦੀ ਚਿੱਠੀ ਦੇ ਜਵਾਬ ਦੇ ਵਿਚ ਰਾਮ ਰਾਏ ਨੇ ਚਿੱਠੀ ਵਾਪਸ ਲਿਖੀ ਹੈ, ਤੁਮ ਹੋ ਬੜੇ ਸਕਲ ਵਿਦ ਚੀਨੋ। ਚਿੱਠੀ ਦੇ ਵਿਚ ਰਾਮ ਰਾਏ ਨੇ ਲਿਖਿਆ ਕਿ ਹੇ ਧੀਰਮਲ ਜੀ, ਤੁਸੀਂ ਵੱਡੇ ਹੋ ਇਹ ਮੈਂ ਚੰਗੇ ਤਰੀਕੇ ਦੇ ਨਾਲ ਜਾਣਦਾ।
ਜਿੱਤ ਕੇ ਉਪਾਏ ਮੋਹੇ ਤੇ ਬਣੈ, ਕਰੋ ਸੋ ਮੈਂ ਜਿਮ ਚਿੰਤਾ ਹਨੈ।
ਕਹਿੰਦਾ ਹੈ ਕਿ ਜਿੰਨਾ ਕ ਮੇਰੇ ਤੋਂ ਯਤਨ ਬਣੇਗਾ ਓਨਾ ਮੈਂ ਯਤਨ ਕਰਾਂਗਾ, ਜਿਹੜਾ ਯਤਨ ਕਰਨ ਦੇ ਨਾਲ ਤੁਹਾਡੀ ਚਿੰਤਾ ਦੂਰ ਹੋ ਜਾਏ।
ਕਹੇ ਤੁਮਾਰੇ ਮੈਂ ਦਿਨ ਰਾਤੀ, ਮਾਨੋ ਕਿਉਂ ਨਾ ਰਾਵਰ ਬਾਤੀ।
ਲਿਖਿਆ ਹੈ ਰਾਮ ਰਾਏ ਨੇ ਧੀਰਮਲ ਦੇ ਵੱਲ ਕਿ ਮੈਂ ਤੁਹਾਡਾ ਭਤੀਜਾ ਹਾਂ, ਮੈਂ ਤੁਹਾਡੇ ਕਹੇ ਦੇ ਅਨੁਸਾਰ ਹੀ ਦਿਨ ਰਾਤ ਹਾਂ, ਮੈਂ ਤੁਹਾਡੀ ਆਖੀ ਹੋਈ ਗੱਲ ਨੂੰ ਕਿਉਂ ਨਾ ਮੰਨਾਂਗਾ, ਭਾਵ ਕੇ ਜ਼ਰੂਰ ਮੰਨਦਾ।
ਲਿਖੀ ਪਠਾਈ ਪੁਰ ਕਰਤਾਰ, ਪਠਤ ਧੀਰਮਲ ਆਨੰਦ ਧਾਰ।
ਰਾਮ ਰਾਏ ਨੇ ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਕਰਤਾਰਪੁਰ ਦੇ ਵਿਚ ਭੇਜ ਦਿੱਤੀ ਹੈ। ਕਰਤਾਰਪੁਰ ਜਦੋਂ ਚਿੱਠੀ ਪਹੁੰਚੀ, ਧੀਰਮਲ ਨੇ ਰਾਮ ਰਾਏ ਦੀ ਚਿੱਠੀ ਨੂੰ ਪੜਿਆ ਤੇ ਬੜਾ ਖੁਸ਼ ਹੋਇਆ।
ਕਾਹੇ ਮਸਾਂਦ ਸੰਗ ਸਮਝਾਏ, ਸਫਲੈ ਤੇਰੋ ਕਹਿਓ ਉਪਾਏ।
ਬੁਲਾ ਕੇ ਕੋਲ ਆਪਣੇ ਮਸੰਦ ਛੇਹੇ ਨੂੰ ਕਹਿੰਦਾ ਹੈ ਧੀਰਮਲ, ਕਹਿੰਦਾ ਸਫਲੇ ਤੇਰੋ ਕਹਿਓ ਉਪਾਏ। ਹੇ ਮਸੰਦਾ, ਤੇਰਾ ਆਖਿਆ ਹੋਇਆ ਜਿਹੜਾ ਯਤਨ ਹੈ ਨਾ, ਮੈਨੂੰ ਲੱਗਦਾ ਹੈ ਸਫਲ ਹੋਏਗਾ।
ਰਾਮ ਰਾਏ ਖਾਤਰ ਕਰ ਪਠੀ, ਇਹ ਪਾਤੀ ਮੈਂ ਤਿਸ ਕੀ ਪਠੀ।
ਕਹਿੰਦਾ ਕਿ ਰਾਮ ਰਾਏ ਦੇ ਵੱਲੋਂ ਚਿੱਠੀ ਆਈ ਹੈ ਜਿਹਦੇ ਵਿਚ ਉਸਨੇ ਤਸੱਲੀ ਲਿਖ ਕੇ ਭੇਜੀ ਹੈ, ਇਹ ਪਾਤੀ ਮੈਂ ਤਿਸ ਕੀ ਪਠੀ, ਭਾਵ ਕਿ ਆ ਹੁਣੇ ਜਿਹੜੀ ਚਿੱਠੀ ਆਈ ਹੈ ਹੁਣੇ ਹੀ ਇਸ ਨੂੰ ਮੈਂ ਪੜਿਆ।
ਇਸ ਪ੍ਰਕਾਰ ਇਹ ਭਾਇਓ ਬਿਰਤੰਤ, ਗੁਰ ਦਰੋਹੀ ਅਨਹਿਤ ਚਿਤਵੰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਇਹ ਬਿਰਤਾਂਤ ਵਾਪਰਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ, ਜਿਹੜੇ ਦਰੋਹੀ ਸ਼ੀਹਾਂ ਤੇ ਧੀਰਮਲ ਨੇ ਉਹ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ ਨੇ।
ਬੁਰੇ ਭਲੇ ਕੀ ਸਾਰ ਨ ਜਾਣੈ, ਭਾਏ ਲੋਭ ਬਸ ਕੁਕ੍ਰਿਤ ਠਾਣੈ।
ਕਵੀ ਜੀ ਲਿਖਦੇ ਨੇ ਕਿ ਬੁਰੇ ਤੇ ਭਲੇ ਦੇ ਸਾਰ ਨੂੰ ਇਹ ਸ਼ੀਹਾਂ ਤੇ ਧੀਰਮਲ ਨਹੀਂ ਸਮਝਦੇ, ਲੋਭ ਦੇ ਵਸ ਦੇ ਵਿਚ ਹੋ ਕੇ ਇਹ ਭੈੜੇ ਕਰਮ ਕਰਨ ਦੇ ਵਾਸਤੇ ਤਿਆਰ ਨੇ।
ਇਕ ਦਿਨ ਤੁਰ ਕੇ ਸ਼ਵਰ ਕੇ ਤੀਰ, ਬੈਠੋ ਰਾਮ ਰਾਏ ਨਰ ਪੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਦੇ ਵਿਚ ਇਕ ਦਿਨ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਾਮ ਰਾਏ ਬੈਠਾ ਸੀ ਤੇ ਬਹੁਤੀ ਸਾਰੀ ਸਭਾ ਲੋਕਾਂ ਦੇ ਨਾਲ ਭਰੀ ਸੀ।
ਕਹੇ ਉਹ ਪ੍ਰਸੰਗ ਗੁਰਨ ਕੋ ਤਾਨ, ਅਬ ਗਾਦੀ ਪਰ ਬੈਠਿਓ ਕੌਣ।
ਉਸ ਵੇਲੇ ਸਭਾ ਦੇ ਵਿਚ ਬੈਠਿਆ ਇਹ ਪ੍ਰਸੰਗ ਛਿੜ ਗਿਆ, ਭਾਵ ਕਿ ਸਤਿਗੁਰਾਂ ਵਾਲੇ ਪਾਸੇ ਦਾ, ਤੇ ਬਾਦਸ਼ਾਹ ਕਹਿੰਦਾ ਹੈ ਰਾਮ ਰਾਏ ਨੂੰ ਕਿ ਗੁਰਨ ਕੋ ਤਾਨ, ਭਾਵ ਕਿ ਤਿਸ ਬਾਦਸ਼ਾਹ ਨੇ ਪੁੱਛਿਆ ਅਬ ਗਾਦੀ ਪਰ ਬੈਠਿਓ ਕੌਣ, ਕਿ ਹੁਣ ਗੁਰਿਆਈ ਗੱਦੀ ਦੇ ਉੱਤੇ ਕੌਣ ਬੈਠਾ ਹੈ।
ਸ੍ਰੀ ਹਰਿ ਕ੍ਰਿਸ਼ਨ ਬਾਲ ਬੈ ਜਾਹੇ, ਪਹੁੰਚੇ ਸੋ ਪਰਲੋਕ ਕੇ ਮਾਹੇ।
ਬਾਦਸ਼ਾਹ ਕਹਿੰਦਾ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਦੀ ਬਾਲਕ ਉਮਰ ਸੀ ਉਹ ਤੇ ਪਰਲੋਕ ਦੇ ਵਿਚ ਪਹੁੰਚ ਗਏ ਨੇ।
ਅਧਿਕਾਰੀ ਸੁਤ ਹੁਤੋ ਨ ਕੋਏ, ਗਾਦੀ ਪਰ ਬੈਠਤ ਹੈ ਜੋਏ।
ਇਸ ਤੋਂ ਇਲਾਵਾ ਬਾਦਸ਼ਾਹ ਕਹਿੰਦਾ ਕਿ ਛੋਟੀ ਉਮਰ ਦੇ ਵਿਚ ਹੀ ਉਹ ਤੇ ਚੜਾਈ ਕਰ ਗਏ, ਇਸ ਕਰਕੇ ਉਹਨਾਂ ਦੀ ਔਲਾਦ ਵੀ ਕੋਈ ਨਹੀਂ ਹੈ ਤੇ ਗੱਦੀ ਦਾ ਅਧਿਕਾਰੀ ਕੌਣ ਬਣਿਆ।
ਰਾਮ ਰਾਏ ਸਭ ਬਾਤ ਸੁਣਾਈ, ਸ੍ਰੀ ਹਰਿ ਕ੍ਰਿਸ਼ਨ ਕਹੀ ਗੁਰੇ ਆਈ।
ਰਾਮ ਰਾਏ ਨੇ ਫਿਰ ਆਖਿਆ ਬਾਦਸ਼ਾਹ ਨੂੰ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦੇ ਵਾਸਤੇ ਆਖਿਆ ਸੀ, ਭਾਵ ਕੇ ਵਚਨ ਕੀਤਾ ਸੀ।
ਹੋ ਤੋ ਹਮਾਰੀ ਕੁਲ ਮੈਂ ਏਕ, ਜਿਸ ਕੇ ਨਹੀਂ ਵਿਵਹਾਰ ਵਿਵੇਕ,
ਭਾਵ ਕੇ ਸਾਡੀ ਕੁਲ ਦੇ ਵਿਚ ਹੈ ਇਕ ਐਸਾ ਜਿਹੜਾ ਕਿ ਵਿਹਾਰ ਦੇ ਵਿਚ ਬਿਲਕੁਲ ਨਿਪੁੰਨ ਨੇ, ਔਰ ਇਸ ਤੋਂ ਇਲਾਵਾ ਉਹਨੂੰ ਗਿਆਨ ਵੀ ਕੋਈ ਨਹੀਂ ਹੈ। ਤੇਗ ਬਹਾਦਰ ਜੀ ਦੇ ਬਾਰੇ ਕਹਿ ਰਿਹਾ ਰਾਮ ਰਾਏ।
ਸੋ ਗਾਦੀ ਪਰ ਹੋਏ ਬਿਦਤਾਇਓ, ਸੁਣਿਓ ਸੋ ਮੈਂ ਨਿਜ ਨਗਰ ਬਸਾਇਓ।
ਕਹਿੰਦਾ ਕਿ ਸਾਡੀ ਕੁਲ ਦੇ ਵਿਚ ਐਸਾ ਹੈ ਜਿਹਨੂੰ ਕੋਈ ਵਿਹਾਰ ਦੀ ਸੋਝੀ ਨਹੀਂ ਹੈ, ਜਿਹਦੇ ਵਿਚ ਰਤਾ ਪਰ ਵੀ ਕੋਈ ਗਿਆਨ ਨਹੀਂ ਹੈ, ਉਹ ਗੱਦੀ ਦੇ ਉੱਤੇ ਬੈਠ ਕੇ ਪ੍ਰਗਟ ਹੋਇਆ ਹੈ। ਤੇ ਕਹਿੰਦਾ ਸੁਣਿਓ ਮੈਂ ਸੋ ਨਿਜ ਨਗਰ ਬਸਾਇਓ, ਹੇ ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦੀ ਗੱਲ ਵੀ ਸੁਣੀ ਹੈ ਕਿ ਉਸਨੇ ਇੱਕ ਨਵਾਂ ਨਗਰ ਬਣਾਇਆ।
ਅਜ਼ਮਤ ਸਹਿਤ ਲੋਕ ਤਿਸ ਕਹਿ, ਅਰਪੈ ਦਰਬ ਕਾਮਨਾ ਲਹਿ।
ਰਾਮ ਰਾਏ ਕਹਿੰਦਾ ਕਿ ਲੋਕੀ ਕਹਿੰਦੇ ਨੇ ਉਹ ਬੜਾ ਕਰਾਮਾਤੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿਚ ਲੋਕੀ ਉਹਦੇ ਚਰਨਾਂ ਦੇ ਵਿਚ ਧਨ ਨੂੰ ਅਰਪਣ ਕਰਦੇ ਨੇ ਤੇ ਆਪਣੀਆਂ ਕਾਮਨਾਵਾਂ ਨੂੰ ਪੂਰਨ ਕਰਨ ਦੀ ਚਾਹ ਕਰਦੇ ਨੇ।
ਪ੍ਰਗਟਿਓ ਗੁਰੂ ਤਬੈ ਲਖ ਲੇ, ਟਿਗਰਾਵਰ ਕੇ ਅਜ਼ਮਤ ਦੇ।
ਰਾਮ ਰਾਏ ਕਹਿੰਦਾ ਕਿ ਭਾਵੇਂ ਲੋਕੀ ਕਹਿੰਦੇ ਨੇ ਬੜਾ ਕਰਾਮਾਤੀ ਹੈ, ਪਰ ਕਹਿੰਦਾ ਕਿ ਜਦੋਂ ਇੱਥੇ ਤੁਹਾਡੇ ਕੋਲ ਆਣ ਕੇ ਆਪਣੀ ਕਰਾਮਾਤ ਦਿਖਾਵੇਗਾ ਤਾਂ ਹੀ ਪਤਾ ਲੱਗੇਗਾ ਕਿ ਕਰਾਮਾਤੀ ਹੈ ਜਾਂ ਲੋਕੀ ਐਵੇਂ ਕਹਿੰਦੇ ਨੇ।
ਨਾ ਹੈ ਤਾਂ ਝੂਠ ਸਾਚ ਕਹਿ ਕਰਕੇ, ਬਿਰਮਾਵੈ ਨਰ ਗਣ ਛਲ ਧਰਕੇ।
ਮੌਕਾ ਮਿਲਿਆ ਹੈ ਰਾਮ ਰਾਏ ਨੂੰ ਗੱਲ ਕਹਿਣ ਦਾ, ਕਹਿੰਦਾ ਕਿ ਬਾਦਸ਼ਾਹ ਸਲਾਮਤ, ਤੁਹਾਨੂੰ ਚਾਹੀਦਾ ਉਹਨੂੰ ਇੱਥੇ ਬੁਲਾਇਆ ਜਾਵੇ, ਉਹਦੀਆਂ ਕਰਾਮਾਤਾਂ ਨੂੰ ਦੇਖ ਕੇ ਪਰਖ ਕੀਤੀ ਜਾਵੇ ਕਿ ਵਾਕਿਆ ਹੀ ਕੋਈ ਕਰਾਮਾਤ ਹੈ ਕਿ ਐਵੇਂ ਹੀ ਲੋਕਾਂ ਨੂੰ ਆਪਣੇ ਮਗਰ ਉਲਾਰੇ।
ਸੋਹਣੇ ਮਸ਼ਾਹ ਗਿਰਾ ਤਬ ਕਹੀ, ਤੋ ਮੈਂ ਅਜ਼ਮਤ ਮੈਂ ਬਹੁਲਹੀ।
ਜਦੋਂ ਰਾਮ ਰਾਏ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਅੱਗੋਂ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਕਿ ਹੇ ਰਾਮ ਰਾਏ, ਤੇਰੇ ਵਿਚ ਮੈਂ ਬਹੁਤੀਆਂ ਕਰਾਮਾਤਾਂ ਦੇਖੀਆਂ ਨੇ।
ਨਹੀਂ ਏਤਕ ਕਿਸ ਅਪਰ ਮਜਾਰੀ, ਕਹਾਂ ਕਰੈ ਤਿਸ ਨਿਕਟ ਹਕਾਰੀ।
ਬਾਦਸ਼ਾਹ ਕਹਿੰਦਾ ਕਿ ਜਿੰਨੀਆਂ ਤੇਰੇ ਵਿਚ ਕਰਾਮਾਤਾਂ ਨੇ ਇੰਨੀਆਂ ਹੋਰ ਕਿਸੇ ਦੇ ਵਿਚ ਨਹੀਂ ਹੋ ਸਕਣੀਆਂ, ਇਸ ਕਰਕੇ ਤੇਗ ਬਹਾਦਰ ਨੂੰ ਇੱਥੇ ਸੱਦਣ ਦੀ ਕੀ ਲੋੜ ਹੈ, ਕਿਉਂਕਿ ਤੇਰੇ ਵਰਗਾ ਕਰਾਮਾਤੀ ਤੇ ਕੋਈ ਨਹੀਂ ਹੈ, ਮੈਂ ਦੇਖਿਆ ਕਿ ਤੂੰ ਬਹੁਤ ਜ਼ਿਆਦਾ ਕਰਾਮਾਤਾਂ ਦਾ ਮਾਲਕ ਹੈ।
ਤੁਮ ਪੀ ਗੁਰ ਕਰਕੇ ਸੁਤ ਪੋਤੇ, ਅਪਰ ਅਲਪ ਜਾਨੋ ਸਭ ਤੋਤੇ।
ਬਾਦਸ਼ਾਹ ਕਹਿੰਦਾ ਕਿ ਤੇਗ ਬਹਾਦਰ ਨੂੰ ਇੱਥੇ ਸੱਦਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਤੇਰੇ ਵਿਚ ਹੀ ਬਹੁਤੀਆਂ ਕਰਾਮਾਤਾਂ ਨੇ। ਕਹਿੰਦਾ ਤੂੰ ਵੀ ਤੇ ਗੁਰੂ ਘਰ ਦੇ ਵਿਚ ਪੈਦਾ ਹੋਇਆ, ਤੂੰ ਗੁਰੂ ਦਾ ਪੁੱਤਰ ਹੈ ਪੋਤਰਾ ਹੈ, ਅਪਰ ਅਲਪ ਜਾਨੋ ਸਭ ਤੇਤੇ, ਹੋਰ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੂੰ ਮੈਂ ਤੇਰੇ ਤੋਂ ਰਾਮ ਰਾਏ ਛੋਟਾ ਹੀ ਸਮਝਦਾ ਹੈ, ਤੂੰ ਵੱਡਾ ਕਰਾਮਾਤੀ।
ਰਾਮ ਰਾਏ ਸੁਣ ਬਹੁਰ ਬਖਾਨੀ, ਤੁਮ ਮਾਲਕ ਹੋ ਸਕਲ ਸਥਾਨੀ।
ਹੁਣ ਰਾਮ ਰਾਏ ਨੇ ਬਾਦਸ਼ਾਹ ਦੀ ਗੱਲ ਨੂੰ ਸੁਣਿਆ ਤੇ ਵਿਚਾਰਦਾ ਕਿ ਗੱਲ ਤੇ ਉਲਟੀ ਹੋ ਗਈ ਹੈ, ਮੈਂ ਤੇ ਚਾਹੁੰਦਾ ਹਾਂ ਉਸ ਨੂੰ ਇੱਥੇ ਬੁਲਾਇਆ ਜਾਵੇ, ਇਹ ਕਹਿੰਦਾ ਉਹਦੀ ਲੋੜ ਹੀ ਨਹੀਂ, ਤੂੰ ਹੀ ਕਾਫੀ ਹੈ। ਫਿਰ ਵਿਚਾਰ ਕੇ ਰਾਮ ਰਾਏ ਕਹਿੰਦਾ ਜੀ, ਤੁਮ ਮਾਲਕ ਹੋ ਸਕਲ ਸਥਾਨੀ, ਹੇ ਬਾਦਸ਼ਾਹ ਸਲਾਮਤ, ਤੁਸੀਂ ਹਿੰਦੁਸਤਾਨ ਦੇ ਮਾਲਕ ਹੋ।
ਤਿਸ ਮੈਂ ਬਸੇ ਜਿਨਰ ਸਮੁਦਾਏ, ਕਿਉਂ ਨਾ ਤੁਮਰੋ ਕਾਜ ਬਣਾਏ।
ਰਾਮ ਰਾਏ ਕਹਿੰਦਾ ਕਿ ਹਿੰਦੁਸਤਾਨ ਦੇ ਵਿਚ ਜਿੰਨੇ ਵੀ ਲੋਕ ਵਸਦੇ ਨੇ ਉਹ ਸਾਰੇ ਦੇ ਸਾਰੇ ਤੁਹਾਡਾ ਕਾਰਜ ਕਰਨ ਦੇ ਵਾਸਤੇ ਤਿਆਰ ਨੇ, ਭਾਵ ਕਿ ਤੁਸੀਂ ਜਿਹੜਾ ਵੀ ਹੁਕਮ ਕਰੋ ਉਹ ਸਾਰਿਆਂ ਦੇ ਮੰਨਣ ਦੇ ਲਾਇਕ ਹੈ।
ਸੋਹਣੇ ਮਸ਼ਾਹ ਮੌਣ ਕਰ ਰਹੇ ਹੋ, ਅਪਰ ਪ੍ਰਸੰਗ ਚਲਿਓ ਕਿਸ ਕਹਿਓ।
ਹੁਣ ਰਾਮ ਰਾਏ ਦਾ ਇਹਦਾ ਕਹਿਣ ਤੋਂ ਭਾਵ ਹੈ ਕਿ ਤੁਸੀਂ ਹੁਕਮ ਕਰੋ ਉਹਨੂੰ ਇੱਥੇ ਬੁਲਾਓ। ਇਸ ਤਰ੍ਹਾਂ ਦੀ ਗੱਲ ਰਾਮ ਰਾਏ ਨੇ ਕੀਤੀ ਹੈ। ਸੁਣ ਕੇ ਬਾਦਸ਼ਾਹ ਨੇ ਫਿਰ ਕੋਈ ਅੱਗੋਂ ਗੱਲ ਨਾ ਕੀਤੀ। ਹੋਰ ਸਭਾ ਦੇ ਵਿੱਚ ਜਿਹੜੇ ਮੁਕੱਦਮੇ ਆਏ ਸਨ ਉਹਨਾਂ ਦੇ ਬਾਰੇ ਗੱਲਬਾਤ ਚੱਲ ਪਈ।
ਇਹ ਬਿਰਤਾਂਤ ਪਾ ਸਭਾ ਮਜਾਰੀ, ਸੁਣਿਓ ਸਪੁਰ ਕੀ ਸੰਗਤ ਸਾਰੀ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਬਿਰਤਾਂਤ ਸਭਾ ਦੇ ਵਿੱਚ ਹੋਇਆ ਸੀ, ਇਹ ਦਿੱਲੀ ਦੀ ਸੰਗਤ ਨੂੰ ਵੀ ਪਤਾ ਲੱਗਾ ਕਿ ਅੱਜ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ।
ਰਾਮ ਰਾਏ ਨ ਸੰਗ ਖੁਟਾਈ, ਕਰਿਓ ਚਹਿਤ ਹੈ ਬਹੁ ਬਿਦਤਾਈ।
ਭਾਵ ਕਿ ਰਾਮ ਰਾਏ ਸਤਿਗੁਰੂ ਤੇਗ ਬਹਾਦਰ ਦੇ ਨਾਲ ਖੁਟਾਈ ਕਰਨਾ ਚਾਹੁੰਦਾ ਹੈ, ਇਹ ਗੱਲ ਜ਼ਹਿਰ ਰੂਪ ਦੇ ਵਿੱਚ ਪ੍ਰਗਟ ਹੋ ਗਈ।
ਮਿਲੈ ਪਰਸ ਪਰ ਸਿੱਖ ਸਭ ਕਹਿ, ਇਹ ਉਤਪਾਤ ਕਰਤ ਹੀ ਰਹਿ।
ਮਿਲ ਕੇ ਪਰਸ ਪਰ ਦਿੱਲੀ ਦੇ ਜਿਹੜੇ ਸਿੱਖ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੋ ਰਾਮ ਰਾਏ ਹੈ ਇਹ ਹਮੇਸ਼ਾ ਉਪਦਰਵ ਹੀ ਪੈਦਾ ਕਰਦਾ।
ਪੁਣ ਕੇਤਕ ਦਿਨ ਦੀਨ ਬਿਤਾਏ, ਪੁਣ ਸੰਗਤ ਮਿਲ ਕਰ ਸਮਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਕਾਫੀ ਦਿਨ ਬਤੀਤ ਹੋ ਗਏ, ਪੁਣ ਸੰਗਤ ਮਿਲ ਕਰ ਸਮਦਾਏ। ਇੱਕ ਦਿਨ ਸਾਰੀ ਸੰਗਤ ਦਿੱਲੀ ਦੀ ਇਕੱਠੀ ਹੋਈ।
ਦਰਸ਼ਨ ਕੀ ਲਾਲਸ ਬਹੁ ਜਾਗੀ, ਭਏ ਤਿਆਰ ਕੇਤਕ ਬੜ ਭਾਗੀ।
ਸੰਗਤ ਦੇ ਮਨ ਦੇ ਵਿੱਚ ਸਤਿਗੁਰਾਂ ਦਾ ਦਰਸ਼ਨ ਕਰਨ ਦੀ ਲਾਲਸਾ ਪੈਦਾ ਹੋਈ ਹੈ, ਇਸ ਕਰਕੇ ਵੱਡੇ ਭਾਗਾਂ ਵਾਲੇ ਕਾਫੀ ਸਾਰੇ ਸਿੱਖ ਸੇਵਕ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਜਾਣ ਦੇ ਲਈ ਤਿਆਰ ਹੋਏ।
ਲੈ ਲੈ ਵਸਤੇ ਅਜਾਇਬ ਚੱਲੇ, ਧਨ ਗਣ ਲੀਨ ਰਿਜਾਵਨ ਭਲੇ।
ਆਪੋ ਆਪਣੀਆਂ ਕੀਮਤੀ ਭੇਟਾਵਾਂ ਨੂੰ ਲੈ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ, ਸਤਿਗੁਰਾਂ ਨੂੰ ਰਜਾਉਣ ਦੇ ਵਾਸਤੇ ਸੰਗਤ ਚੱਲ ਪਈ।
ਸਿਮਰਤ ਸਤਿਗੁਰ ਕੋ ਚੱਲ ਆਏ, ਪੰਥ ਅਨੰਦਪੁਰ ਨੀਅਰ ਆਏ।
ਸਤਿਗੁਰਾਂ ਨੂੰ ਯਾਦ ਕਰਦਿਆਂ ਹੋਇਆਂ ਸਾਰੇ ਦੇ ਸਾਰੇ ਚੱਲ ਕੇ ਆਏ ਨੇ ਅਨੰਦਪੁਰ ਨਗਰੀ ਦੇ ਲਾਗੇ।
ਹਰ ਖੇ ਜਬੈ ਪ੍ਰਵੇਸ਼ੇ ਪੁਰ ਮੈਂ, ਪ੍ਰਥਮ ਸਿਵਰ ਕੋ ਕਰ ਸੁਖ ਉਰ ਮੈਂ।
ਨਵੀਂ ਬਣੀ ਹੋਈ ਨਗਰੀ ਨੂੰ ਦੇਖ ਕੇ ਸਾਰੇ ਸਿੱਖ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਨੇ। ਫਿਰ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ ਹੈ ਤੇ ਕਿਸੇ ਜਗ੍ਹਾ ਦੇ ਉੱਤੇ ਆਪਣਾ ਜਾ ਕੇ ਪਹਿਲਾਂ ਡੇਰਾ ਲਾਇਆ ਤੇ ਸੁਖ ਦੇ ਨਾਲ ਵਿਸਰਾਮ ਕੀਤਾ।
ਪਾਏ ਰੁਪਾਨ ਪਖਾਰੇ ਪਾਨੀ, ਵਸਤਰ ਪਹਿਰ ਕਰ ਸ਼ਰਮ ਕੋ ਹਾਨੀ।
ਥੋੜਾ ਆਰਾਮ ਕੀਤਾ ਹੈ, ਫਿਰ ਹੱਥਾਂ ਤੇ ਪੈਰਾਂ ਨੂੰ ਧੋਤਾ ਹੈ ਤੇ ਫਿਰ ਨਵੇਂ ਕੱਪੜਿਆਂ ਨੂੰ ਪਹਿਣ ਕੇ ਥਕਾਵਟ ਨੂੰ ਲਾ ਕੇ ਚੱਲ ਪਏ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਲਈ।
ਸਭ ਅਕੋਰ ਲੈ ਗੁਰ ਟਿਗ ਗਏ, ਮਹਾ ਮਸੰਦ ਅਗਾਉ ਪਏ।
ਸਾਰੇ ਸਿੱਖ ਆਪਣੀ ਭੇਟਾਂ ਨੂੰ ਲੈ ਕੇ ਸਤਿਗੁਰਾਂ ਦੇ ਲਾਗੇ ਜਾ ਰਹੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੱਡੇ ਵੱਡੇ ਮਸੰਦ ਸਨ ਮੁਖੀ, ਉਹ ਸਾਰਿਆਂ ਤੋਂ ਅੱਗੇ ਤੁਰੇ ਨੇ।
ਚਰਨ ਕਮਲ ਪਰ ਅਰ ਪਿਆ ਕੋਰ, ਅਭਿਬੰਧਨ ਸਨ ਮੁਖ ਕਰ ਜੋਰ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਸਾਰਿਆਂ ਨੇ ਜਾ ਕੇ ਨਮਸਕਾਰਾਂ ਕੀਤੀਆਂ ਨੇ। ਆਪੋ ਆਪਣੀਆਂ ਭੇਟਾਵਾਂ ਵੀ ਸਾਹਮਣੇ ਰੱਖੀਆਂ ਨੇ ਤੇ ਹੱਥਾਂ ਨੂੰ ਜੋੜਿਆ।
ਬੈਠੇ ਦਰਸ਼ਨ ਕਰ ਹਰ ਖਾਏ, ਕੁਸ਼ਲ ਪ੍ਰਸ਼ਨ ਕੋ ਕੀਨ ਸੁਣਾਏ।
ਦਰਸ਼ਨ ਕਰਕੇ ਸਤਿਗੁਰਾਂ ਦੇ ਲਾਗੇ ਬੈਠ ਗਏ ਨੇ। ਸੁਖ ਸਾਂਦ ਦੀ ਖਬਰ ਦੋਵਾਂ ਤਰਫਾਂ ਤੋਂ ਪੁੱਛੀ ਜਾਣ ਲੱਗੀ।
ਬੇਨਤੀ ਕਰ ਕਰ ਬਿਤ ਅਰ ਪੰਤੇ, ਸਭ ਸਿੱਖਿਆਣ ਕੇ ਨਾਮ ਭਨੰਤੇ।
ਹੁਣ ਜਿਹੜੇ ਮੋਹਰੀ ਮਸੰਦ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਬੇਨਤੀਆਂ ਕਰ ਰਹੇ ਨੇ ਤੇ ਨਾਲ ਹੀ ਭੇਟਾ ਅਰਪਣ ਹੋ ਰਹੀ ਹੈ ਸਿੱਖਾਂ ਦੇ ਵੱਲੋਂ। ਕਵੀ ਜੀ ਲਿਖਦੇ ਨੇ ਸਭ ਸਿੱਖਣ ਕੇ ਨਾਮ ਭਨੰਤੇ। ਜਿਹੜੇ ਮਸੰਦ ਨੇ ਉਹ ਸਤਿਗੁਰਾਂ ਦੇ ਲਾਗੇ ਹੋ ਕੇ ਜਿਹੜੇ ਦੂਸਰੇ ਸਿੱਖ ਨੇ ਉਹਨਾਂ ਦੇ ਨਾਮ ਦੱਸ ਕੇ ਉਹਨਾਂ ਦੀ ਭੇਟਾ ਅਰਪਣ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਫਲਾਣੇ ਇਲਾਕੇ ਦਾ ਸਿੱਖ ਹੈ, ਇਹਨੇ ਆਹ ਕੋਈ ਤੁਹਾਡੇ ਵਾਸਤੇ ਅਰਪਣ ਕੀਤਾ, ਇਹਦੀ ਇਸ ਤਰ੍ਹਾਂ ਦੀ ਅਰਜ਼ ਹੈ। ਕਿਸ ਤਰ੍ਹਾਂ ਦਾ ਵਾਰਤਾਲਾਪ ਹੋ ਰਿਹਾ ਕਵੀ ਜੀ ਅੱਗੇ ਬਿਆਨ ਕਰਦੇ ਨੇ।
महाराज ए दसवंद लियायो इन मनोरथ गुरते पायो। मसंद अगे होके सतगुरां दे चरणां दे विच अर्ज करदा है कि सच्चे पातशाह आजरा सिख है ए तुहाडे हित दे वास्ते अपनी कमाई दे विचों दसवंद कढ के लियाया है, इन्हें तुहाडे अगे दसवंद अर्पण कीता है। दूसरे सिख नूं अगे बुला के कहिंदा है इन्हें मनोरथ गुरते पायो कि आ सच्चे पातशाह जिहड़ा सिख है इहदे मन दा मनोरथ तुहाडी कृपा दे नाल पूरा होया है, इस करके भी आया।
इसने मनौत मन मानी इसकी तुम सहायता ठानी।
होर अगे सिख नूं करके मसंद कहिंदा है आ सच्चे पातशाह ऐसा सिख है जिहदे मन दी मंग नूं तुसीं पूरियां कीता, इह वी अपनी भेटा तुहाडे चरणां दे विच अर्पण करदा है। होर अगले सिख नूं बुला के मसंद कहिंदा है सच्चे पातशाह आ सिख वी कहिंदा है कि तुसीं इहदे ते कृपा कीती, औकड़ दे वेले इहदी सहायता कीती।
ए सिख को रुज तन ते हरियो ए चाहत सफलियो तन करियो।
दूसरे सिख नूं मसंद अगे बुला के कहिंदा है कि हे सच्चे पातशाह हे गरीब नवाज जी ए सिख नूं बहुत ज्यादा वड्डा रोग सी, तुहाडी कृपा दे नाल ए अरोग होया, ए तुहाडे चरणां दे विच अपने धन दी भेटा रख के अपनी माया नूं अपने धन नूं सफल करना चाहुंदा।
इत आदक अरदास प्रकाश तरां अकोर चरण के पास।
ग्रंथाकार भाई संतोख सिंह जी लिखदे ने किस तरीके दीआं सतगुरां दे चरणां दे विच अरदां बेनतियां हो रहीआं ने ते संगत दे वल्लों सतगुरां दे चरणां दे विच भेटावां अर्पण हो रहीआं ने।
सुमतवंत गुर बख्श मसंद जिसके सिख अनुसार बिलंद।
कवि संतोख सिंह जी लिखदे ने कि श्रेष्ठ बुद्धि दा एक मसंद है जिदा नाम है गुरबख्श। कवि जी लिखदे ने कि गुरबख्श मसंद दे अनुसार ही बहुत सारियां संगतां सन।
पुण कर जोर प्रसंग उचारे श्री हर कृष्ण वैकुंठ सिदारे।
अगे हो के गुरबख्श मसंद ने सतगुरां दे चरणां दे विच अर्ज करनी शुरू कीती है। कहिंदा है गरीब नवाज सतगुरु हर कृष्ण सच्चे पातशाह जी ते वैकुंठां दे विच चले गए।
अंत समय मुझ संग बखाना बाबा बसै बकाले थाना।
गुरबख्श मसंद कहिंदा है कि अखीरले वेले सतगुरु हर कृष्ण सच्चे पातशाह जी ने मैनू हुक्म कीता सी बाबा बसै बकाले थाना के बाबा बकाले दे विच वसदा है।
सो स्वरूप तुम देखे आए दासन लोक परलोक सुहाए।
ते सच्चे पातशाह ओ बाबा बचन तुहाडे वास्ते ही आख्या सी ते तुहाडे स्वरूप नूं देखिया है दर्शन कीता है।
दासन लोक परलोक सहाए
हे सतगुरु जी अपने दासां दी रखिया लोक दे विच ते परलोक दे विच तुसीं ही करनी।
श्री गुर मुस्काए मुख कहियो राम राय कैसे कह लहियो।
जदों गुरबख्श ने इस तरह दीआं अर्जां कीतीआं अगों सुन के गल्लां नूं सतगुरु तेग बहादुर सच्चे पातशाह जी थोड़ा जिहा मुस्कराए ने ते गुरबख्श नूं कहिंदे ने राम राय कैसे कह लहियो। हुण अंतरजामी सतगुरु तेग बहादुर जी ते सारा कोई जानदे ने कि बादशाह दी कचहरी दे विच की वापरिआ। कवि जी लिखदे ने सतगुरु जी कहिंदे ने गुरबख्श इह दस के राम राय ने की आख्या।
शाह निकट किम पहुंचे जाए किम तिन श्राप दीन रिस पाए।
सतगुरु तेग बहादुर जी कहिंदे ने गुरबख्श मैनू इह दस के बादशाह दे कोल किस तरीके दे नाल सतगुरु हर कृष्ण जी पहुंचे सन, किम तिन श्राप दीन रिस पाए। इस तों इलावा इह वी दस श्राप किस तरीके दे नाल दित्ता सी राम राय ने।
कीरतपुर ते प्रथम हकारे तुर केशर को सीख सिखारे।
सतगुरु हर कृष्ण नूं कीरतपुर तों पहलां बुलाया ते बादशाह नूं किस तरह दी सिख्या दित्ती सी उस वेले राम राय ने।
जब पहुंचे तब क्यों दुख पायो कहां बिगार कीन पुर जायो।
ਸਤਿਗੁਰੂ ਤੇਗ ਬਹਾਦਰ ਜੀ ਪੁੱਛਦੇ ਨੇ ਕਿ ਜਦੋਂ ਪਹੁੰਚੇ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਦੇ ਦੁੱਖ ਨੂੰ ਆਪਣੇ ਸਰੀਰ ਦੇ ਉੱਤੇ ਝੱਲਿਆ। ਕਹਾਂ ਵਿਗਾਰ ਕੀਨ ਪੁਰ ਜਾਇਓ, ਭਾਵ ਕਿ ਇਸ ਪੁਰੀ ਦੇ ਵਿੱਚ ਲਿਆ ਕੇ ਸਤਿਗੁਰਾਂ ਨੂੰ ਕੀ ਕੁਝ ਵਿਗਾੜ ਪੈਦਾ ਕੀਤਾ ਸੀ। ਰਾਮ ਰਾਏ ਨੇ ਜਿਸ ਤੇ ਸ੍ਰੀ ਹਰਿ ਕ੍ਰਿਸ਼ਨ ਕੇ ਸੰਗ ਰਚਿਓ ਵਿਰੋਧ ਸੁਸਰਾਪ ਨਿਸੰਗ। ਐਸਾ ਕਿਹੜਾ ਕਾਰਨ ਸੀ ਕਿ ਜਿਸ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਸਰਾਪ ਦੇਣਾ ਪੈ ਗਿਆ। ਰਾਮ ਰਾਏ ਸੁਣ ਗੁਰ ਬਖਸ਼ ਬਿਰਤਾਂਤ ਸੁਣਾਇਓ, ਗੁਰਤਾ ਗੁਰ ਕੀ ਪਿੱਖ ਤਪਤਾਇਓ। ਸੁਣ ਕੇ ਹੱਥ ਜੋੜ ਕੇ ਗੁਰਬਖਸ਼ ਮਸੰਦ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਵੱਡੇ ਪ੍ਰਤਾਪ ਨੂੰ ਦੇਖ ਕੇ ਰਾਮ ਰਾਏ ਬਹੁਤ ਹੀ ਜ਼ਿਆਦਾ ਈਰਖਾ ਦੀ ਅੱਗ ਦੇ ਨਾਲ ਤਪਿਆ। ਕਹਿ ਬੁਲਵਾਏ ਆਸ਼ਾ ਏਵ ਮਿਲਨ ਤੁਰਕ ਸਾਥ ਗੁਰ ਦੇਵ। ਗੁਰਬਖਸ਼ ਕਹਿੰਦਾ ਹੈ ਕਿ ਇਸ ਕਰਕੇ ਹੀ ਸਤਿਗੁਰਾਂ ਨੂੰ ਦਿੱਲੀ ਦੇ ਵਿੱਚ ਬੁਲਾਇਆ ਸੀ, ਪਰ ਦੂਸਰੇ ਪਾਸੇ ਕਹਿੰਦਾ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਗੁਰੂ ਦੇਵ ਜੀ ਦਾ ਇਹ ਆਸ਼ਾ ਸੀ, ਇਹ ਇਰਾਦਾ ਸੀ ਕਿ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ।
ਜਾਹੇ ਭਲਾਏ ਕੇ ਜੰਗਲ ਦੇਸ਼ ਮਿਲੇ ਜ ਟੂਟੇ ਪ੍ਰਣ ਸੋ ਵਿਸ਼ੇਸ਼।
ਗੁਰਬਖਸ਼ ਕਹਿੰਦਾ ਹੈ ਕਿ ਇਸ ਤਰ੍ਹਾਂ ਦੀ ਵਿਉਂਤ ਬਣਾਈ ਸੀ ਕਿ ਜਦੋਂ ਬੁਲਾਵਾ ਭੇਜਿਆ ਜਾਏਗਾ ਬਾਦਸ਼ਾਹ ਦਾ ਤੇ ਕਦੇ ਵੀ ਬਾਦਸ਼ਾਹ ਨੂੰ ਮਿਲਣ ਦੇ ਵਾਸਤੇ ਸਤਿਗੁਰੂ ਹਰਿਕ੍ਰਿਸ਼ਨ ਜੀ ਨਹੀਂ ਆਉਣਗੇ। ਕਹਿੰਦਾ ਇਹ ਵੀ ਮਤਾ ਪਕਾਇਆ ਸੀ ਕਿ ਜੇਕਰ ਨਾ ਆਏ ਤੇ ਫਿਰ ਡਰਦੇ ਮਾਰੇ ਉਹ ਮਾਲਵੇ ਦੇ ਇਲਾਕੇ ਦੇ ਵਿੱਚ ਚਲੇ ਜਾਣਗੇ। ਮਿਲੇ ਜਾਂ ਟੁੱਟੇ ਪ੍ਰਣ ਸੋ ਵਿਸ਼ੇਸ਼, ਤੇ ਜੇ ਮਿਲਣ ਦੇ ਵਾਸਤੇ ਆ ਜਾਣਗੇ ਉਹਨਾਂ ਦਾ ਕੀਤਾ ਹੋਇਆ ਪ੍ਰਣ ਪ੍ਰਤਿਗਿਆ ਟੁੱਟ ਜਾਏਗੀ, ਜਿਨ੍ਹਾਂ ਨੇ ਆਖਿਆ ਕਿ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ।
ਬਹੁਰ ਸਿਖਾਇਓ ਅਜ਼ਮਤ ਹੇਰ ਬਾਰ ਬਾਰ ਇਸ ਹੀ ਹਿਤ ਪ੍ਰੇਰੈ।
ਇਸ ਤੋਂ ਬਾਅਦ ਕਹਿੰਦਾ ਹੈ ਕਿ ਰਾਮ ਰਾਏ ਨੇ ਬਾਦਸ਼ਾਹ ਨੂੰ ਬਹੁਤੀ ਵਾਰੀ ਇਹ ਸਿੱਖਿਆ ਦਿੱਤੀ ਹੈ ਕਿ ਹਰਿਕ੍ਰਿਸ਼ਨ ਦੀਆਂ ਕਰਾਮਾਤਾਂ ਨੂੰ ਦੇਖੋ।
ਸ੍ਰੀ ਹਰਿਕ੍ਰਿਸ਼ਨ ਸੋ ਪਹੁੰਚੇ ਜਬੈ ਤਿਸ ਤੇ ਮਹਿਮਾ ਅਦ ਕੀ ਤਬੈ।
ਪਰ ਗੁਰਬਖਸ਼ ਕਹਿੰਦਾ ਹੈ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਦੇ ਵਿੱਚ ਪਹੁੰਚੇ ਤੇ ਰਾਮ ਰਾਏ ਤੋਂ ਵੱਡੀ ਜਿਹੜੀ ਮਹਿਮਾ ਹੈ ਲੋਕਾਂ ਦੇ ਵਿੱਚ ਉਹਨਾਂ ਦੀ ਫੈਲ ਗਈ।
ਤੁਰ ਕੇ ਸ਼ਰ ਸੋ ਮਿਲੇ ਨ ਜਾਏ ਇਤਿਹਾਦਕ ਪਿਖ ਰਸ ਉਪ ਜਾਏ।
ਕਹਿੰਦਾ ਹੈ ਕਿ ਬਾਦਸ਼ਾਹ ਨੂੰ ਜਾ ਕੇ ਸਤਿਗੁਰੂ ਹਰਿਕ੍ਰਿਸ਼ਨ ਜੀ ਨਹੀਂ ਮਿਲੇ, ਇਸ ਤਰ੍ਹਾਂ ਦੀਆਂ ਗੱਲਾਂ ਸਾਰੀਆਂ ਨੂੰ ਦੇਖ ਕੇ ਰਾਮ ਰਾਏ ਦੇ ਮਨ ਦੇ ਵਿੱਚ ਬੜਾ ਕ੍ਰੋਧ ਆਇਆ।
ਅਪਰ ਨ ਬਸ ਕੁਛ ਚਲਿਓ ਅਗਾਰੇ ਸਰਾਪ ਸੀਤਲਾ ਕੇਰ ਉਚਾਰੇ।
ਕਹਿੰਦਾ ਹੈ ਗੁਰਬਖਸ਼ ਮਸੰਦ ਕਿ ਇਹ ਸਤਿਗੁਰੂ ਤੇਗ ਬਹਾਦਰ ਜੀ ਉਸ ਵੇਲੇ ਰਾਮ ਰਾਏ ਦਾ ਹੋਰ ਤੇ ਕੋਈ ਵਸ ਨਹੀਂ ਚੱਲਿਆ ਤੇ ਉਹਨਾਂ ਨੇ ਫਿਰ ਗੁੱਸੇ ਦੇ ਨਾਲ ਸਤਿਗੁਰਾਂ ਨੂੰ ਸੀਤਲਾ ਦਾ ਸਰਾਪ ਦੇ ਦਿੱਤਾ।
ਹਰਖ ਨ ਸ਼ੋਕ ਗੁਰੂ ਕੋ ਹੋਇਓ ਹੁਣ ਹਰ ਕੋ ਨਿਕੇ ਜੋਇਓ।
ਗੁਰਬਖਸ਼ ਕਹਿੰਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਨੂੰ ਨਾ ਹੀ ਕੋਈ ਕਿਸੇ ਗੱਲ ਦੀ ਖੁਸ਼ੀ ਹੋਈ ਤੇ ਨਾ ਹੀ ਸਰਾਪ ਉਹਨਾਂ ਨੂੰ ਕੋਈ ਦੁਖਦਾਈ ਲੱਗਿਆ, ਕਿਉਂਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਜਾਣਦੇ ਸਨ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ।
ਇਸ ਕਾਰਨ ਤੇ ਤਜਿਓ ਸਰੀਰ ਸ੍ਰੀ ਹਰਿਕ੍ਰਿਸ਼ਨ ਮਹਾਮਤ ਤੀਰ।
ਕਹਿੰਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸੇ ਕਾਰਨ ਦੇ ਕਰਕੇ ਹੀ ਆਪਣੇ ਸਰੀਰ ਨੂੰ ਛੱਡ ਦਿੱਤਾ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਧੀਰਜ ਵਾਲੇ ਸਨ।
ਕੇਤਕ ਤਿਨ ਕੀ ਨੇ ਉਤਪਾਤ ਅਜੋ ਨ ਬੈਠਤ ਚਿਤ ਕਰ ਸ਼ਾਂਤ।
ਗੁਰਬਖਸ਼ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਰਾਮ ਰਾਏ ਨੇ ਬਹੁਤ ਹੀ ਜ਼ਿਆਦਾ ਉਤਪਾਤ ਪੈਦਾ ਕੀਤੇ ਨੇ, ਹਮੇਸ਼ਾ ਉਪਦਰਵ ਕਰਨ ਦੇ ਵਾਸਤੇ ਉਹ ਤਿਆਰ ਰਹਿੰਦਾ। ਕਹਿੰਦਾ ਅਜੋ ਨਾ ਬੈਠ ਤੇ ਚਿੱਤ ਕਰ ਸ਼ਾਂਤ। ਸੱਚੇ ਪਾਤਸ਼ਾਹ ਇਹ ਤੇ ਪੁਰਾਣੀ ਗੱਲ ਹੈ, ਉਹ ਤੇ ਹੁਣ ਵੀ ਚੁੱਪ ਨਹੀਂ ਬਹਿੰਦਾ।
ਏਕ ਦਿਵਸ ਰਾਵਰ ਕੀ ਗਾਥਾ ਕਹਿਤ ਪਾਇਓ ਤੁਰ ਕੇਸ਼ਵਰ ਸਾਥਾ।
ਗੁਰਬਖਸ਼ ਕਹਿੰਦਾ ਹੈ ਕਿ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹਨੇ ਬਹੁਤ ਕੁਝ ਕੀਤਾ, ਪਰ ਸੱਚੇ ਪਾਤਸ਼ਾਹ ਇਹ ਹੁਣ ਵੀ ਚੁੱਪ ਕਰਕੇ ਨਹੀਂ ਬੈਠਾ। ਕਹਿੰਦਾ ਥੋੜੇ ਦਿਨ ਹੀ ਹੋਏ ਨੇ ਸੱਚੇ ਪਾਤਸ਼ਾਹ ਬਾਦਸ਼ਾਹ ਦੀ ਸਭਾ ਦੇ ਵਿੱਚ ਇਸ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਗੁਰੂ ਭਏ ਅਬ ਤੈਨੂੰ ਹਕਾਰੋ ਅਜਮਤ ਨਾਨਾ ਬਿਵਦ ਨਿਹਾਰੋ। ਕਹਿੰਦਾ ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਰਾਮ ਰਾਏ ਨੇ ਸੱਚੇ ਪਾਤਸ਼ਾਹ ਆਖਿਆ ਹੈ ਬਾਦਸ਼ਾਹ ਨੂੰ ਕਿ ਇਸ ਵੇਲੇ ਜਿਹੜਾ ਗੁਰੂ ਬੈਠਾ ਹੈ ਗੱਦੀ ਦੇ ਉੱਤੇ ਉਹਨੂੰ ਆਪਣੇ ਕੋਲ ਬੁਲਾਓ ਤੇ ਅਨੇਕਾਂ ਪ੍ਰਕਾਰ ਦੀਆਂ ਉਹਦੇ ਤੋਂ ਕਰਾਮਾਤਾਂ ਦੇਖਣ ਦੇ ਵਾਸਤੇ ਹੁਕਮ ਕਰੋ।
ਸ਼ਾਹ ਨਹੀਂ ਮਾਨੀ ਕੁਛ ਬਾਤ ਚਹਿਤ ਆਪ ਸੋ ਪੀ ਉਤ ਪਾਤ।
ਗੁਰਬਖਸ਼ ਮਸੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਗੱਲ ਵੱਖਰੀ ਹੈ ਕਿ ਬਾਦਸ਼ਾਹ ਨੇ ਰਾਮ ਰਾਏ ਦੀ ਗੱਲ ਨੂੰ ਨਹੀਂ ਮੰਨਿਆ, ਪਰ ਦੂਸਰੀ ਤਰਫ ਰਾਮ ਰਾਏ ਨੇ ਕੋਈ ਘੱਟ ਨਹੀਂ ਗੁਜਾਰੀ।
ਕਹਾਂ ਕਰੇ ਗੋ ਤੁਮਰੋ ਸੋਏ ਕਿਮ ਸਮ ਸਰਤਾ ਪ੍ਰਾਪਤ ਹੋਏ।
ਇਸ ਤੋਂ ਬਾਅਦ ਫੇਰ ਗੁਰਬਖਸ਼ ਕਹਿੰਦਾ ਕਿ ਸੱਚੇ ਪਾਤਸ਼ਾਹ ਭਾਵੇਂ ਕੁਝ ਵੀ ਰਾਮ ਰਾਏ ਕਰ ਲਵੇ ਸੱਚੇ ਪਾਤਸ਼ਾਹ ਤੁਹਾਡਾ ਕੁਝ ਵਿਗਾੜ ਨਹੀਂ ਸਕੇਗਾ। ਕਿਵ ਸਮ ਸਰਤਾ ਪ੍ਰਾਪਤ ਹੋਏ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ ਬਰਾਬਰੀ ਰਾਮ ਰਾਏ ਕਰ ਨਹੀਂ ਸਕਦਾ।
ਗੁਰ ਤਾ ਨਹੀਂ ਹੱਥ ਕਿਮ ਆਵੇ ਯਤਨ ਅਨੇਕ ਸੁਨਿਸ਼ਫਲ ਜਾਵੇ।
ਗੁਰਿਆਈ ਜਿਹੜੀ ਹੈ ਉਹ ਤੁਹਾਡੇ ਤੋਂ ਬਗੈਰ ਕਿਸੇ ਦੇ ਹੱਥ ਵੀ ਆ ਨਹੀਂ ਸਕਦੀ, ਭਾਵੇਂ ਕੋਈ ਕਿੰਨੇ ਹੀ ਯਤਨ ਕਰੇ, ਭਾਵ ਕਿ ਜਿੰਨੇ ਵੀ ਕੋਈ ਯਤਨ ਕਰੇਗਾ ਉਹ ਸਾਰੇ ਯਤਨ ਨਿਸਫਲ ਜਾਣਗੇ, ਕੋਈ ਯਤਨ ਸਫਲ ਨਹੀਂ ਹੋਏਗਾ।
ਇਤੇ ਆਦਿਕ ਸਭ ਬਾਤ ਸੁਣਾਈ ਮੁਸਕਾਨੇ ਸੁਣ ਤਬ ਗੁਸਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰਬਖਸ਼ ਮਸੰਦ ਨੇ ਇਸ ਤਰ੍ਹਾਂ ਦੀ ਵਾਰਤਾ ਸਤਿਗੁਰੂ ਤੇਗ ਬਹਾਦਰ ਨੂੰ ਸੁਣਾਈ ਤੇ ਸਤਿਗੁਰੂ ਤੇਗ ਬਹਾਦਰ ਜੀ ਵਾਰਤਾ ਨੂੰ ਸੁਣ ਕੇ ਮੁਸਕਰਾਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਤੇਗ ਬਹਾਦਰ ਸਤਿਗੁਰੂ ਸਭ ਗਿਆਤਾ ਸੋ ਪ੍ਰਵੀਨ ਲਖੀ ਭਵਿਖਤ ਵਾਰਤਾ ਜਿਮ ਹੋਇ ਹੈ ਸੋ ਚੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਗਿਆਨੀ ਨੇ, ਜਿਹੜੇ ਬੜੇ ਪ੍ਰਵੀਨ ਨੇ, ਬੜੇ ਸੁਗੜ ਤੇ ਸੁਚੇਤ ਨੇ, ਲਖੀ ਭਵਿਖਤ ਵਾਰਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਣ ਵਾਲਾ ਸੀ ਉਸ ਨੂੰ ਦੇਖਿਆ ਕਿ ਕੀ ਕੁਝ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਹੈ।
ਪੁਨ ਸਿੱਖਿਆਨ ਕੋ ਕਰਨ ਉਧਾਰ ਕਿਤਕ ਪ੍ਰਤੀਖਣ ਸਦਨ ਮਜਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਨੇ ਸਿੱਖਾਂ ਦਾ ਉਧਾਰ ਕਰਨ ਦੇ ਵਾਸਤੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿਤਕ ਪ੍ਰਤੀਖਤ ਸਦਨ ਮਜਾਰ। ਬਹੁਤੀ ਸਾਰੀ ਤੇ ਸੰਗਤ ਆਈ ਹੈ, ਕੋਈ ਸੰਗਤ ਐਸੀ ਵੀ ਹੈ ਜਿਹੜੀ ਕਿ ਘਰਾਂ ਦੇ ਵਿੱਚ ਬੈਠ ਕੇ ਹੀ ਸਤਿਗੁਰਾਂ ਦੇ ਆਉਣ ਦੀ ਉਡੀਕ ਕਰਦੀ।
ਪੂਰਬ ਦੇਸ਼ ਜੋ ਦੂਰ ਵਿਸ਼ੇਸ਼ ਸੰਗਤ ਕੋ ਅਭਿਲਾਖ ਅਸ਼ੇਸ਼।
ਕਵੀ ਜੀ ਲਿਖਦੇ ਨੇ ਕਿ ਪੂਰਬ ਦਾ ਜਿਹੜਾ ਇਲਾਕਾ ਹੈ ਜਿਹੜਾ ਕਿ ਬਹੁਤ ਦੂਰ ਹੈ ਉਥੋਂ ਦੀ ਜਿਹੜੀ ਸਿੱਖ ਸੰਗਤ ਹੈ ਉਹ ਇਹ ਚਾਹ ਪੈਦਾ ਕਰਦੀ ਹੈ ਮਨ ਦੇ ਵਿੱਚ ਕਿ ਸਤਿਗੁਰੂ ਜੀ ਇੱਥੇ ਆਉਣ, ਸਾਡੇ ਘਰਾਂ ਦੇ ਵਿੱਚ ਚਰਨ ਪਾਉਣ ਤੇ ਸਾਨੂੰ ਆਣ ਕੇ ਦਰਸ਼ਨ ਦੇਣ।
ਗਮਨ ਤੀਰਥਨ ਕੀਨ ਬਹਾਨਾ ਨਿਜ ਦਾਸਨ ਚਾਹਤ ਕਲਿਆਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਦਾਸਾਂ ਦਾ ਕਲਿਆਣ ਕਰਨਾ ਸਤਿਗੁਰੂ ਤੇਗ ਬਹਾਦਰ ਜੀ ਚਾਹੁੰਦੇ ਨੇ ਕਿ ਪੂਰਬ ਦੇ ਇਲਾਕੇ ਦੇ ਵਿੱਚ ਮੈਂ ਜਾਵਾਂ ਤੇ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਾਂ। ਇਸ ਕਰਕੇ ਸਤਿਗੁਰਾਂ ਨੇ ਗਮਨ ਤੀਰਥਨ ਕੀਨ ਬਹਾਨਾ ਇੱਕ ਬਹਾਨਾ ਬਣਾਇਆ ਹੈ ਕਿ ਤੀਰਥਾਂ ਦੀ ਯਾਤਰਾ ਕਰਨ ਦੇ ਵਾਸਤੇ ਜਾਣਾ।
ਪੂਰੇ ਆਨੰਦ ਜੇ ਤੱਕ ਬਸ ਗਏ ਤਿਤੇ ਬਸਾਏ ਦੇਤ ਸੁਖ ਪਾਏ।
ਆਨੰਦਪੁਰ ਨਗਰੀ ਦੇ ਵਿੱਚ ਜਿੰਨੇ ਕ ਲੋਕ ਵਸ ਗਏ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਪ੍ਰਕਾਰ ਦੇ ਸੁਖ ਪ੍ਰਦਾਨ ਕੀਤੇ।
ਲਖਿਓ ਸ਼ਰੀਕਾ ਸੋਡਣ ਕੇਰਾ ਪਿਖ ਸੰਕਟ ਕੋ ਪਾਏ ਬਡੇਰਾ।
ਸਤਿਗੁਰੂ ਤੇਗ ਬਹਾਦਰ ਨੇ ਦੇਖਿਆ ਕਿ ਸੋਢੀਆਂ ਦਾ ਵੱਡਾ ਸ਼ਰੀਕਾ ਹੈ। ਪਿਖ ਸੰਕਟ ਕੋ ਪਾਏ ਬਡੇਰਾ, ਭਾਵ ਕੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਸੋਢੀ ਦੇਖ ਕੇ ਬੜਾ ਹੀ ਦੁੱਖ ਪਾਉਂਦੇ ਨੇ।
ਅਨ ਕੇ ਉਹ ਪਾਵਨ ਕੋ ਨਿਤ ਠਾਨ, ਦਰਬ ਲੋਭ ਜਿਨ ਹਿਰਦੈ ਮਹਾਨ।
ਸਤਿਗੁਰੂ ਜੀ ਮਨ ਦੇ ਵਿੱਚ ਵਿਚਾਰਦੇ ਨੇ, ਅਨੇਕਾਂ ਹੀ ਯਤਨ ਕਰਦੇ ਨੇ ਮਾਇਆ ਨੂੰ ਇਕੱਤਰ ਕਰਨ ਦੇ ਵਾਸਤੇ ਸਾਰੇ ਦੇ ਸਾਰੇ ਸੋਢੀ।
ਹਮ ਚਿਤ ਸ਼ਾਂਤ ਧਰੇ ਬਹੁ ਰਹੇ, ਤਉ ਦੇਖ ਤਿਨ ਉਰ ਦੁੱਖ ਦਹੇ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਅਸੀਂ ਤੇ ਸ਼ਾਂਤ ਚਿੱਤ ਦੇ ਵਿੱਚ ਹੀ ਹਮੇਸ਼ਾ ਰਹੇ, ਪਰ ਤਾਂ ਵੀ ਸਾਨੂੰ ਦੇਖ ਕੇ ਉਨ੍ਹਾਂ ਦਾ ਹਿਰਦਾ ਈਰਖਾ ਦੀ ਅੱਗ ਦੇ ਨਾਲ ਬਹੁਤਾ ਸੜਿਆ।
ਇਨ ਤੇ ਅਧਕ ਦੂਰ ਅਬ ਜਾਏ, ਬਿਨ ਦੇਖੇ ਹਮ ਕੋ ਸੁਖ ਪਾਏ।
ਹੁਣ ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਭਾਵੇਂ ਮੈਂ ਇਨ੍ਹਾਂ ਸਾਰਿਆਂ ਸੋਢੀਆਂ ਤੋਂ ਬੜਾ ਦੂਰ ਆ ਗਿਆ ਹਾਂ, ਭਾਵ ਕੇ ਆਨੰਦਪੁਰ ਨਗਰੀ ਦੇ ਵਿੱਚ ਆਣ ਕੇ ਬੈਠਾ ਹਾਂ, ਪਰ ਮੈਨੂੰ ਚਾਹੀਦਾ ਹੈ ਕਿ ਇਥੋਂ ਵੀ ਹੋਰ ਜ਼ਿਆਦਾ ਦੂਰ ਚਲਿਆ ਜਾਵਾਂ। ਬਿਨ ਦੇਖੇ ਹਮਕੋ, ਭਾਵ ਕੇ ਬਗੈਰ ਸਾਨੂੰ ਦੇਖਿਆ ਇਹ ਸੁਖ ਪਾਏ, ਭਾਵ ਕੇ ਜੇ ਅਸੀਂ ਲਾਗੇ ਨਹੀਂ ਹੋਵਾਂਗੇ, ਦੂਰ ਹੋਵਾਂਗੇ ਤੇ ਇਨ੍ਹਾਂ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਕਿ ਤੇਗ ਬਹਾਦਰ ਲਾਗੇ ਨਹੀਂ। ਸੰਪਾਦਕ ਜੀ ਇਸ ਦੇ ਬਾਰੇ ਸਤਰਾਂ ਲਿਖਦੇ ਨੇ, ਦੋ ਚਾਰ ਉਹ ਇਸ ਪ੍ਰਕਾਰ। ਗੁਰੂ ਜੀ ਦੀ ਤਿਆਗ ਬਿਰਤੀ ਕਮਾਲ ਦੀ ਹੈ, ਪਹਿਲੋਂ ਗੁਰਿਆਈ ਤੋਂ ਛਪੇ ਰਹੇ, ਫਿਰ ਲੈਣੋ ਨਾ ਕੀਤੀ, ਫਿਰ ਬਕਾਲਾ ਛੱਡ ਦਿੱਤਾ ਕਿ ਈਰਖੀ ਲੋਕ ਸੁਖੀ ਹੋ ਜਾਣ। ਅੰਮ੍ਰਿਤਸਰ ਆਏ, ਇੱਥੇ ਵੀ ਈਰਖਾ ਦੇਖੀ ਤਾਂ ਤਿਆਗ ਮੁੱਖ ਰੱਖ ਕੇ ਮੁੜ ਗਏ, ਫਿਰ ਬਕਾਲਾ ਛੱਡ ਕੇ ਕੀਰਤਪੁਰ ਜਾ ਵਸਾਇਓ ਨੇ। ਸ਼ਰੀਕਾ ਭਾਵ ਛੱਡ ਕੇ ਕੀਰਤਪੁਰ ਜਾ ਵਸੇ, ਉੱਥੇ ਵੀ ਸ਼ਰੀਕਾ ਭਾਵ ਤੱਕ ਕੇ ਫਿਰ ਆਨੰਦਪੁਰ ਨੂੰ ਜਾ ਕੇ ਵਸਾਇਆ। ਅਜੇ ਵੀ ਸੋਢੀ ਸ਼ਰੀਕੇ ਨੂੰ ਠੰਡ ਨਾ ਪਈ ਤਾਂ ਆਪ ਪੰਜਾਬ ਛੱਡ ਕੇ ਪ੍ਰਦੇਸਾਂ ਨੂੰ ਤੁਰ ਪਏ ਕਿ ਅਸੀਂ ਪਾਸ ਨਾ ਹੋਈਏ ਤਾਂ ਇਹ ਸੁਖੀ ਹੋਣ ਤੇ ਮਨ ਮੰਨੀਆਂ ਮੌਜਾਂ ਕਰ ਲੈਣ। ਇਨ੍ਹਾਂ ਨੂੰ ਪਕੜਾ ਹਨ ਤੇ ਅਸੀਂ ਨਿਸ਼ ਪਕੜ ਹਾਂ। ਧੀਰ ਮਲ ਨੇ ਜੋ ਦਿਲੀ ਮਨਸੂਬਾ ਬੱਧਾ ਸੀ, ਸੋ ਵੀ ਇਹ ਸੀ ਕਿ ਜਿਵੇਂ ਦੇਸ਼ ਦੇ ਵਿੱਚੋਂ ਬਾਹਰ ਹੋ ਜਾਣ। ਸੋ ਤਿਆਗ ਦੇ ਸਰਦਾਰ ਆਪ ਹੀ ਉੱਠ ਕੇ ਤੁਰ ਪੈ ਕਿ ਤੁਸਾਂ ਲਈ ਅਸੀਂ ਆਪ ਹੀ ਦੇਸ਼ ਮੋਕਲਾ ਕਰ ਦਿੰਦੇ ਹਾਂ, ਪਾਪਾਂ ਦੇ ਭਾਗੀ ਹੋ ਕੇ ਤੁਸੀਂ ਕਿਉਂ ਭਾਰ ਚਾਹੁੰਦੇ ਹੋ। ਸੰਪਾਦਕ ਜੀ ਕਹਿਣ ਦਾ ਯਤਨ ਕਰਦੇ ਨੇ ਕਿ ਜਿਸ ਤਰ੍ਹਾਂ ਦੇ ਮਨਸੂਬੇ ਉਹਨਾਂ ਨੇ ਬਣਾਏ ਸੀ, ਸਤਿਗੁਰੂ ਜੀ ਆਪਣੇ ਆਪ ਹੀ ਉਸੇ ਤਰ੍ਹਾਂ ਕਰ ਰਹੇ ਨੇ ਕਿ ਅਸੀਂ ਇਸ ਦੇਸ਼ ਦੇ ਵਿੱਚੋਂ ਹੀ ਦੂਰ ਚਲੇ ਜਾਂਦੇ ਹਾਂ ਤਾਂ ਕਿ ਸਾਡੇ ਵਿਰੋਧੀ ਸੁਖ ਮੰਨਣ।
ਤਾਂ ਤੇ ਗਮਨ ਕਰਨ ਅਬ ਆਚੇ, ਪੁਰੇ ਕਾਮਨਾ ਜੇ ਸਿੱਖ ਬਾਂਚੇ।
ਹੁਣ ਸਤਿਗੁਰੂ ਤੇਗ ਬਹਾਦਰ ਨੇ ਵਿਚਾਰ ਕੀਤੀ ਹੈ, ਜੇਕਰ ਇਥੋਂ ਪੂਰਬ ਦੇ ਇਲਾਕੇ ਦੇ ਵੱਲ ਅਸੀਂ ਜਾਵਾਂਗੇ ਤੇ ਸਾਡੇ ਵਿਰੋਧੀ ਖੁਸ਼ ਹੋਣਗੇ, ਤੇ ਦੂਸਰੇ ਪਾਸੇ ਜਿਹੜੇ ਸਿੱਖ ਸੇਵਕ ਘਰਾਂ ਦੇ ਵਿੱਚ ਸਾਡੀ ਉਡੀਕ ਕਰ ਰਹੇ ਨੇ, ਉਹਨਾਂ ਦੇ ਮਨ ਦੀ ਮਨੋਕਾਮਨਾ ਵੀ ਪੂਰੀ ਹੋਏਗੀ।
ਬਹੁ ਕਾਰਨ ਕੋ ਜਾਣ ਗੁਸਾਈ, ਕਹਿਣ ਜ ਲੋਕਣ ਸਕਲ ਜਨਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਕਾਰਨਾਂ ਦੀ ਵਿਚਾਰ ਕਰਕੇ ਸਤਿਗੁਰੂ ਤੇਗ ਬਹਾਦਰ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ।
ਕਹਿੰਦੇ ਨੇ, ਸਰਬ ਭਾਂਤ ਤਿਆਰੀ ਕਰ ਲੀਜੈ, ਦੇਸ਼ ਵਿਦੇਸ਼ਨ ਵਿਚਰਨ ਕੀਜੈ।
ਸਤਿਗੁਰੂ ਜੀ ਦਾਸਾਂ ਨੂੰ ਕਹਿੰਦੇ ਨੇ ਕਿ ਹਰ ਇੱਕ ਪ੍ਰਕਾਰ ਦੀ ਤਿਆਰੀ ਨੂੰ ਪੂਰਾ ਕਰ ਲੋ, ਦੇਸ਼ਾਂ ਵਿਦੇਸ਼ਾਂ ਦਾ ਅਸੀਂ ਰਟਨ ਕਰਨਾ ਹੈ, ਭਾਵ ਕੇ ਦੂਰ ਇਲਾਕਿਆਂ ਦੇ ਵਿੱਚ ਫਿਰਨਾ।
ਸਨੇ ਸਨੇ ਗਵਣੇ ਸੁਖ ਪਾਏ, ਡੋਰੇ ਸਿਆਂਦਨ ਸਾਜ ਬਣਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਹੌਲੀ ਹੌਲੀ ਸੁਖ ਦੇ ਨਾਲ ਜਾਵਾਂਗੇ, ਇਸ ਕਰਕੇ ਪਾਲਕੀਆਂ ਨੂੰ ਤੇ ਰੱਥਾਂ ਨੂੰ ਸਜਾ ਲਓ।
ਕੇਤਕ ਦਾਸ ਫਕੀਰਨ ਸਾਥ, ਚਹਿਤ ਦਰਸ ਨਿਤ ਸਤਗੁਰ ਨਾਥ।
ਕਵੀ ਜੀ ਲਿਖਦੇ ਨੇ ਕਿ ਕਈ ਦਾਸ ਤੇ ਫਕੀਰ ਐਸੇ ਰਹਿੰਦੇ ਨੇ ਸਤਿਗੁਰਾਂ ਦੇ ਕੋਲ, ਜਿਹੜੇ ਕਿ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੋੜਦੇ ਨੇ।
ਤੀਰਥ ਕਰੈ ਪੁੰਨ ਜਿਨ ਮਹਾ, ਵਿਚਰੈ ਸੈਲ ਕਹੈ ਜਹੈ ਕਹਾਂ।
ਭਾਵ ਕਿ ਉਹ ਜਿਹੜੇ ਫਕੀਰ ਨੇ ਉਹ ਸੋਚਦੇ ਨੇ ਕਿ ਤੀਰਥਾਂ ਤੇ ਜਾਵਾਂਗੇ, ਜਿੱਥੇ ਜਾਣ ਦਾ ਵੱਡਾ ਪੁੰਨ ਹੁੰਦਾ ਹੈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਨਾਲ ਜਾਵਾਂਗੇ ਤੇ ਸਤਿਗੁਰਾਂ ਦੇ ਦਰਸ਼ਨ ਦਾ ਲਾਭ ਵੀ ਨਾਲ ਮਿਲਦਾ ਰਹੇਗਾ।
ਸਫਲ ਜਨਮ ਆਪਣੇ ਕੋ ਚਾਹਤ, ਇਤਿਹਾਦਕ ਕੋ ਜਾਨ ਉਮਾਹਤ।
ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਨਾ ਚਾਹੁੰਦੇ ਨੇ, ਇਸ ਕਰਕੇ ਉਹ ਸਤਿਗੁਰਾਂ ਦੇ ਨਾਲ ਜਾਣ ਦੇ ਵਾਸਤੇ ਤਿਆਰ ਨੇ।
ਜੇ ਤਕ ਪੁਰ ਮਹਿ ਲੋਕ ਬਸਾਏ, ਕਰ ਇਕੱਠੇ ਸਭ ਨਿਕਟ ਬੁਲਾਏ।
ਇੱਕ ਦਿਨ ਸਤਿਗੁਰੂ ਤੇਗ ਬਹਾਦਰ ਨੇ ਜਿੰਨੇ ਵੀ ਪੁਰੀ ਦੇ ਵਿੱਚ ਲੋਕ ਵਸਾਏ ਸੀ ਉਹਨਾਂ ਸਾਰਿਆਂ ਨੂੰ ਹੁਕਮ ਕਰਕੇ ਆਪਣੇ ਕੋਲ ਬੁਲਾਇਆ।
ਸਾਦਰ ਕਹਿਓ ਬਸੋ ਸੁਖ ਪਾਏ, ਹਮ ਅਬ ਤੀਰਥ ਕਰਨ ਸਦਾਏ।
ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਸਤਿਗੁਰੂ ਤੇਗ ਬਹਾਦਰ ਨੇ ਹੁਕਮ ਕੀਤਾ ਹੈ ਕਿ ਤੁਸੀਂ ਸੁਖ ਦੇ ਨਾਲ ਆਨੰਦਪੁਰ ਨਗਰੀ ਦੇ ਵਿੱਚ ਵਸਦੇ ਰਹੋ।
ਹਮ ਅਬ ਤੀਰਥ ਕਰਨ ਸਦਾਏ,
ਸਾਡਾ ਜੀ ਕਰਦਾ ਕਿ ਅਸੀਂ ਬਾਹਰ ਤੀਰਥਾਂ ਦੀ ਜਾ ਕੇ ਯਾਤਰਾ ਕਰੀਏ, ਇਸ ਕਰਕੇ ਤੁਸੀਂ ਸੁਖ ਦੇ ਨਾਲ ਵਸੋ, ਅਸੀਂ ਤੀਰਥ ਕਰਨ ਦੇ ਵਾਸਤੇ ਜਾ ਰਹੇ ਹਾਂ।
ਇਸ ਤਰ੍ਹਾਂ ਸਾਰੇ ਪਿੰਡ ਦੇ ਲੋਕਾਂ ਨੂੰ ਸੱਦ ਕੇ ਸਤਿਗੁਰੂ ਤੇਗ ਬਹਾਦਰ ਨੇ ਆਪਣੇ ਮਨ ਦੇ ਆਸ਼ੇ ਨੂੰ ਪ੍ਰਗਟ ਕੀਤਾ ਹੈ।
ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਰਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰਿਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਨੇ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਐ ਜਿਨ੍ਹਾਂ ਨੇ ਟੁੱਟੀ ਸਿੱਖੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ, ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਐ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆ ਮਨਾ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।